ਸਦਨਾ ਜੀ ਦੀ ਹੈ। ਆਪ ਇਲਾਕਾ ਸਿੰਧ ਦੇ ਵਿੱਚ ਪੈਦਾ ਹੋਏ ਸਨ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਅੰਦਰ ਹੈ, ਲੇਕਿਨ ਆਪ ਦਾ ਜੋ ਸਮਾਧੀ ਜਾਂ ਦੇਹਰਾ ਬਣਿਆ ਹੈ ਉਹ ਸਰਹੰਦ ਦੇ ਅੰਦਰ ਹੈ। ਆਪ 15ਵੀਂ ਸਦੀ ਦੇ ਅੰਦਰ ਪਰਮ ਭਗਤ ਹੋਏ।
ਦਿਸ ਇਜ਼ ਦੀ ਬਾਣੀ ਆਫ ਸ਼੍ਰੀ ਸਦਨਾ ਜੀ। ਹੀ ਵਾਸ ਬੋਰਨ ਇਨ ਦਾ ਪਲੇਸ ਕਾਲਡ ਸਿੰਧ, ਨਾਓ ਸਿੰਧ ਇਜ਼ ਇਨ ਪਾਕਿਸਤਾਨ, ਐਂਡ ਹਿਸ ਸਮਾਧੀ the place where he left the body, that is in Sarhind. He was the great Mahatma of the 15th century.
Aur aap de jo pita san oh kasai da kam karde si aur Sadhna ji di kuch waqt ohi tanda karda reha.
His father was a butcher and for some time Sadhna ji was also doing the same business.
Aur sanu pata hai jad barish honi hove asman de andar badal ho jande hai.
As we know that before it gets to rain, the clouds come together in the sky.
ਇਸੇ ਤਰ੍ਹਾਂ ਜਦੋਂ ਮਾਲਕ ਕਿਸੇ ਨੂੰ ਬਖਸ਼ਣਾ ਚਾਹੁੰਦਾ ਹੈ ਉਹ ਮਾਲਕ ਵੀ ਸਾਨੂੰ ਕਿਸੇ ਨਾ ਕਿਸੇ ਅੰਦਰ ਬੈਠ ਕੇ ਚੇਤਾਵਨੀ ਦਿੰਦਾ ਹੈ।
In the same way, when God wants to forgive us or God wants to bless us, he sits in someone and that way through him he wants us.
ਇਸੇ ਤਰ੍ਹਾਂ ਸਦਨਾ ਜੀ ਇੱਕ ਰਾਜੇ ਦੇ ਕਸਾਈ ਸਨ ਔਰ ਕੋਈ ਐਸਾ ਵਕਤ ਆਇਆ ਕਿ ਜਦੋਂ ਸ਼ਾਮ ਦਾ ਵਕਤ ਸੀਗਾ ਉਸਨੇ ਮਾਸ ਮੰਗਿਆ, ਲੇਕਿਨ ਹਿੰਦੁਸਤਾਨ ਦੇ ਅੰਦਰ ਉਸ ਵੇਲੇ ਬ੍ਰਹਿਮਣੀ ਮਤ ਦਾ ਬੜਾ ਜ਼ੋਰ ਸੀਗਾ। ਕਾਸੀ ਨੂੰ ਲੋਕ ਵਰਤ ਰੱਖਦੇ ਸੀਗੇ ਔਰ ਕਾਸੀ ਵਾਲੇ ਦਿਨ ਮਾਸ ਖਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀਗਾ। ਸਦਨੇ ਨੇ ਸੋਚਿਆ ਕਿ ਮੈਂ ਜੇ ਸਾਰਾ ਬੱਕਰਾ ਕੱਟਿਆ ਤਾਂ ਇਹ ਬੇਕਾਰ ਜਾਏਗਾ ਔਰ ਉਸਨੇ ਜਾ ਕੇ ਉਸਦੇ ਗੁਪਤ ਅੰਗ ਕੱਟਣੇ ਚਾਹੇ ਕਿ ਇਹ ਥੋੜ੍ਹਾ ਬਹੁਤਾ ਵਜਨ ਹੈ ਇਹ ਕੱਟ ਕੇ ਮੈਂ ਉਸਨੂੰ ਦੇ ਦਿੰਦਾ ਹੈ। ਲੇਕਿਨ ਬੱਕਰਾ ਜਿਹੜਾ ਸੀਗਾ ਉਹ ਕਹਿ ਕਹਾ ਕੇ ਹੱਸਿਆ, ਕਹਿਣ ਲੱਗਾ ਦੇਖ ਸਦਨਿਆ, ਕਈ ਵਾਰੀ ਤੈਂ ਮੇਰਾ ਸਿਰ ਕੱਟਿਆ, ਕਈ ਵਾਰੀ ਮੈਂ ਤੇਰਾ ਕੱਟਿਆ, ਲੇਕਿਨ ਆਹ ਜੋ ਤੂੰ ਮੇਰੇ ਜਿੰਮੇ ਨਵੀਂ ਭਾਜੀ ਚਾੜਦਾ ਹੈ ਇਹ ਦੇਖ ਲੈ, ਹੁਣ ਤਾਂ ਮੈਂ ਅੱਠ ਪੈਰ ਤੜਫ ਕੇ ਮਰੂੰਗਾ, ਫਿਰ ਇਸੇ ਤਰ੍ਹਾਂ ਤੈਨੂੰ ਮਰਨਾ ਪਊਗਾ। ਸਦਨੇ ਨੂੰ ਬਸ ਇਤਨੀ ਚੇਤਾਵਨੀ ਕਾਫੀ ਸੀਗੀ। ਸਦਨੇ ਨੇ ਆ ਕੇ ਉਸ ਮਾਸ ਲੈਣ ਵਾਲੇ ਨੂੰ ਜਵਾਬ ਦੇ ਦਿੱਤਾ, ਕਹਿਣ ਲੱਗਾ ਵੀ ਮੈਂ ਮਾਸ ਨਹੀਂ ਦੇਊਂਗਾ। ਉਹ ਕਹਿਣ ਲੱਗਿਆ ਅਗਰ ਤੂੰ ਹੁਣ ਮੈਨੂੰ ਮਾਸ ਨਹੀਂ ਦਿੰਦਾ ਮੈਂ ਕੱਲ੍ਹ ਨੂੰ ਤੇਰੇ ਰੋਜ਼ ਨਹੀਂ ਦੁਕਾਨ 'ਤੇ ਆਇਆ ਕਰੂੰ। ਮੈਂ ਨਿੱਤ ਦਾ ਗਾਹਕ ਸੀਗਾ ਔਰ ਗਾਹਕ ਵੀ ਕੋਈ ਇਸੇ ਕਿਸਮ ਦਾ ਸੀ ਜਿਹੜਾ ਰੋਜ਼ ਹੀ ਆਉਂਦਾ ਸੀਗਾ। ਉਹ ਕਹਿਣ ਲੱਗਿਆ ਮੈਂ ਇਹ ਧੰਦਾ ਹੀ ਛੱਡਿਆ, ਮੈਂ ਅੱਗੇ ਵਾਸਤੇ ਕਦੇ ਵੀ ਇਹ ਧੰਦਾ ਨਹੀਂ ਕਰੂੰ ਕਸਾਈ ਦਾ। ਔਰ ਆਪ ਦੇ ਅੰਦਰ ਵਿਰਾਗ ਸੀਗਾ, ਉਸ ਵਿਰਾਗ ਦੇ ਅੰਦਰ ਘਰ ਛੋੜ ਕੇ ਮਾਲਕ ਦੀ ਭਗਤੀ ਵਾਸਤੇ ਤੁਰ ਪਏ।
ਸਦਨਾ ਜੀ ਵਾਸ ਅ ਬੂਚਰ, ਸੋ ਵਨ ਡੇ a man came to buy some meat from him, and on the next day, it was the 11th day according to the Indian calendar, and on the 11th day of the month, because of the Brahman practices, they believe that the 11th day of the month is auspicious, and everybody they keep the fast, they fast, and there is no question of eating meat on that day. So one day before that, when a man came to buy some meat from Sadhna ji, it was late in night. So Sadhna ji thought that if I will cut the whole goat and if I will give him meat from by killing that goat, tomorrow I will not be able to sell all the leftover meat, and in that way it will become all useless and I have to throw that out. So Sadhna ji thought of cutting the genital organs of the goat, and when he did that, because he thought that if that is only a small piece of meat, and in that way he will be able to keep the goat safe and the meat will not perish. But when he cut that genital organ, the goat laughed. So Sadhna ji was very surprised and he asked him that, why did you laugh? So the goat replied that, many times I have cut your head and many times you cut my head, but now you are starting a new practice. Now you are cutting my genital organs and now next time I will be cutting your genital organ, and in that way you will have to die, and that is very tortured death. So after that Sadhnaji realized that I will have to pay that. So he refused the customer that I won't give you any meat today. So that customer, because he was the Delhi customer and Delhi was coming to get the meat, he got upset and he said that if you will not give me the meat today, I will not come tomorrow also. And you should know that I am your Delhi customer. But Sadhnaji replied that I don't want to do this business. Now I will give up all these things. I won't kill any animal. I won't do the business of meat. And after that, he felt so much yearning to realize God that he left his home to become the renunciate.
Or aap Bhagat Namdev ji de samkali san. Or Maharaj bhi eh baat, Hazur Maharaj Kripal eh baat kehnde hunde sige ke santan nu eh nahi ke saade paas punni hon ya adhikari hon ya anadhikari hon. ਇਹ ਕੋਈ ਸਵਾਲ ਨਹੀਂ ਗਾ, ਪਰ ਜਿਸ ਦਿਨ ਨਾਮ ਲੈ ਲਿਆ ਹੈ ਜਿੱਥੇ ਹੋ ਆਪ ਉੱਥੇ ਖੜ ਜਾਓ, ਇਹ ਨਹੀਂ ਕਿ ਨਾਮ ਲੈ ਲਿਆ ਫਿਰ ਵੀ ਅਸੀਂ ਉਹੀ ਜਿਹੜੀਆਂ ਪਹਿਲਾਂ ਕਰਤੂਤਾਂ ਕਰਦੇ ਸੀ ਉਹੀ ਕਰਦੇ ਰਹੀਏ.
ਸਦਨਾ ਜੀ ਵਾਸ ਦੀ ਕੰਟੈਂਪਰਰੀ ਆਫ ਭਗਤ ਨਾਮਦੇਵ ਜੀ ਐਂਡ ਅਜ਼ੂਰ ਯੂਜ਼ ਟੂ ਸੇ ਦੈਟ ਸੇਂਟਸ ਨੈਵਰ ਸੇ ਦੈਟ ਓਨਲੀ ਦ ਗੁੱਡ ਪੀਪਲ ਸ਼ੁੱਡ ਕਮ ਟੂ ਅਸ ਔਰ ਸਿਨਰ ਸ਼ੁੱਡ ਨਾਟ ਕਮ ਟੂ ਅਸ. ਦੇ ਸੇ ਦੈਟ ਵੈਦਰ ਯੂ ਆਰ ਸਿਨਰ ਔਰ ਵੈਦਰ ਯੂ ਆਰ ਰਾਈਸ਼ੀਅਸ, ਬਟ after the day of initiation, before the day of initiation, whatever you were doing, just stop that and mark the boundary and never do that again.
Aap sadhana ji jadon karo malik di bhakti vaste ture jad ik gaam de vich ja ke aap pind de vich raat rehne lage aur jis ghare unna ne raat katti sigi us ghar di jehdi aurat si oh sadhana ji bade naujawan sige ਉਹਨਾਂ ਨੂੰ ਦੇਖ ਕੇ ਆਪਦਾ ਸਤ ਕਾਇਮ ਨਾ ਰੱਖ ਸਕੀ. ਉਸ ਨੂੰ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਮੰਦ ਕਰਮ ਕਰ. ਉਹ ਕਹਿਣ ਲੱਗਿਆ ਦੇਖ ਮੈਂ ਤਾਂ ਮਾਲਕ ਦੀ ਯਾਦ ਦੇ ਵਿੱਚ ਨਿਕਲਿਆ ਹੋਇਆ ਹੈ, ਹੁਣ ਸਵਾਲ ਹੀ ਪੈਦਾ ਨਹੀਂ ਹੁੰਦਾ ਗਾ. ਮੇਰੇ ਸਤਿਗੁਰੂ ਨੇ ਮੈਨੂੰ ਇਹ ਬਾਤ ਕਹੀ ਹੈ ਕਿ ਪਰ ਇਸਤਰੀ ਨੂੰ ਅੱਖਾਂ ਦੇ ਨਾਲ ਦੇਖਣਾ ਹੀ ਗੁਨਾਹ ਹੈ, ਉਹਦੇ ਨਾਲ ਗ੍ਰਸਤ ਕਰਨਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਗਾ. ਉਸ ਇਸਤਰੀ ਨੇ ਸੋਚਿਆ, ਕਿਉਂਕਿ ਪਾਪੀ ਦਾ ਮਨ ਵਕੀਲ ਦੀ ਤਰ੍ਹਾਂ ਆਪਣੇ ਆਪ ਹੀ ਅੰਦਰੋਂ ਘੁੰਮੀਆਂ ਦੱਸਦਾ ਹੈ, ਉਹਨੇ ਸੋਚਿਆ ਕਿ ਸ਼ਾਇਦ ਤੇ ਮੇਰੇ ਘਰ ਵਾਲੇ ਤੋਂ ਡਰਦਾ ਹੈ. ਉਸਨੇ ਕੀ ਕੀਤਾ, ਉਹਦਾ ਘਰ ਵਾਲਾ ਸੁੱਤਾ ਪਿਆ ਸੀ, ਉਹਦਾ ਜਾ ਕੇ ਸਿਰ ਕੱਟ ਕੇ ਔਰ ਲਿਆ ਕੇ ਸਦਨੇ ਦੇ ਅੱਗੇ ਰੱਖ ਦਿੱਤਾ. ਕਹਿਣ ਲੱਗੀ ਤੂੰ ਇਸ ਤੋਂ ਡਰਦਾ ਸੈਂ, ਆ ਦੇ. ਔਰ ਸਦਨਾ ਕਹਿਣ ਲੱਗਿਆ ਕਿ ਚੰਡਾਲੇ ਤਾਂ ਬਹੁਤ ਬੁਰਾ ਕੀਤਾ, ਲੇਕਿਨ ਉਹ ਪਾਪੀ ਆਪਦਾ ਪਾਪ ਲੁਕਾਉਣ ਦੀ ਖਾਤਰ, ਸਾਨੂੰ ਪਤਾ ਹੈ ਕਿ ਅਸੀਂ ਇੱਕ ਪਾਪ ਲੁਕਾਉਣ ਦੀ ਖਾਤਰ ਹਜ਼ਾਰਾਂ ਪਾਪ ਹੋਰ ਕਰ ਬਹਿੰਦੇ ਹਾਂ, ਔਰ ਉਸਨੇ ਉਹ ਪਾਪ ਲੁਕਾਉਣ ਦੀ ਖਾਤਰ ਰੌਲਾ ਪਾ ਦਿੱਤਾ. ਕਹਿਣ ਲੱਗੀ ਇੱਕ ਇਹ ਨੌਜਵਾਨ ਰਾਹੀ ਸਾਡੇ ਘਰੇ ਰਾਤ ਕੱਟਣ ਲੱਗਿਆ ਸੀਗਾ, ਮੇਰੇ ਨਾਲ ਮੰਦ ਕਰਮ ਹੀ ਕਰਨ ਕਰਕੇ ਇਸਨੇ ਮੇਰੇ ਪਤੀ ਨੂੰ ਕਤਲ ਕਰ ਦਿੱਤਾ ਹੈ. ਹੁਣ ਲੋਕ ਜਿਹੜੇ ਹੁੰਦੇ ਆ, ਕੌਣ ਸਚਿਆਈ ਨੂੰ ਦੇਖਦਾ ਹੈ, ਉਹਨਾਂ ਨੇ ਆ ਕੇ ਸਦਨੇ ਨੂੰ ਕੁੱਟਿਆ ਮਾਰਿਆ ਵੀ ਵਾਕਿਆ ਇਹ ਸਦਨਾ ਹੀ ਮਾੜਾ ਹੋਣਾ, ਜਿਹੜਾ ਨੌਜਵਾਨ ਇਹ ਕਾਹਦਾ ਭਗਤ ਹੈ. ਉਹਨਾਂ ਨੇ ਪਕੜ ਕੇ ਰਾਜੇ ਦੇ ਪੇਸ਼ ਕੀਤਾ. ਉਹਨਾਂ ਵਕਤਾਂ ਦੇ ਅੰਦਰ ਸਜ਼ਾ ਬੜੀਆਂ ਕਰੜੀਆਂ ਹੁੰਦੀਆਂ ਸੀਗੀਆਂ. ਉਹਨਾਂ ਨੇ ਉਹ ਹੁਕਮ ਦਿੱਤਾ ਰਾਜੇ ਨੇ ਕਿ ਇਸ ਦੀਆਂ ਦੋਨੇ ਬਾਹਾਂ ਕੱਟੀਆਂ ਜਾਣ. ਔਰ ਉਸਨੇ ਫਿਰ ਮਾਲਕ ਦੇ ਅੱਗੇ ਜਦੋਂ ਉਸਦੀਆਂ ਬਾਹਾਂ ਕੱਟੀਆਂ ਗਈਆਂ ਕਿ ਮੈਂ ਕੋਈ ਕਸੂਰ ਨਹੀਂ ਕੀਤਾ ਸੀਗਾ, ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਇਆ, ਹੇ ਮਾਲਕਾ ਮੈਂ ਤੇਰੀ ਭਗਤੀ ਵਾਸਤੇ ਨਿਕਲਿਆ ਹੋਇਆ ਹੈ, ਤਾਂ ਉਸਨੇ ਮਾਲਕ ਦੇ ਅੱਗੇ ਫਿਰ ਫਰਿਆਦ ਕੀਤੀ. ਔਰ ਆਪ ਉਹ ਫਰਿਆਦ ਹੀ ਇੱਥੇ ਲਿਖ ਰਹੇ ਹੈ. ਔਰ ਉਸਦੀਆਂ ਉਹ ਫਰਿਆਦ ਸੁਣ ਕੇ ਉਸਦੇ ਸਤਿਗੁਰੂ ਨੇ ਉਸਦੀਆਂ ਦੋਨੇ ਬਾਹਾਂ ਜਿਹੜੀਆਂ ਸੀਗੀਆਂ ਉਹ ਬਿਲਕੁਲ ਤੰਦਰੁਸਤ ਕਰ ਦਿੱਤੀਆਂ ਸੀਗੀਆਂ.
ਸੋ ਸਦਨਾ ਜੀ ਵੈਨ ਸਟਾਰਟਡ ਫੋਰ ਦ ਸਰਚ ਆਫ ਗੋਡ, ਐਟ ਦੈਟ ਟਾਈਮ ਵਨ ਨਾਈਟ ਹੀ ਸਪੈਂਟ ਐਟ ਸਮਬਡੀਜ਼ ਹਾਊਸ. And because Sadhana ji was very young and very strong, that's why the lady in whose house Sadhana ji was spending his night, she wanted to use Sadhana ji for the bad deed, for enjoying lust. But Sadhana ji said that no, I have started for the search of God, and that's why, and because my master has told me that not to do any bad deed like that, and that's why I will not do that, because I have started in the remembrance of God and I am on the way to realize God, so I will not do that. But that lady had very evil thoughts in her, and she thought that maybe Sadhana ji is afraid of her husband, because the persons who are doing the evil deeds or those who have evil thoughts, their mind works like the lawyer, and by themselves the mind advises them that this is bad or this is good, or you have to do this or that in order to enjoy this. So because that lady thought that maybe Sadhana ji is afraid of her husband, so she went and she killed her husband, and she brought the head of and husband in front of Sadnaji and said that, were you afraid of this? Sadnaji was very upset with her and he said that, oh witch, what you have done this? And in that way again he refused to enjoy with that lady. So now because she had killed her husband, and that's why, and because Sadnaji was not agreeing with her, that's why, in order to cover her own sin, she called the people and she shouted that, look at this Sadna, he wanted to rag me, but my husband resisted that, and that's why he has killed my husband. So when everybody came there, they gave the beating to Sadnaji, and after that he was presented in front of the king. In those days the punishments given by the kings were very strict. So because Sadnaji had killed, he has not killed, but because he was having this charge that he has killed her husband, that's why both his hands were cut in the punishment. And when his hands were cut, after that Sadnaji in this hymn request to his master that, oh master, I didn't do any bad deed, but then also I have got this punishment and my both the hands are cut. So hearing his request, his master showered grace on him and both his hands were again given to him.
Guru Arjan Dev Ji Maharaj kehnde hai, par tere ravan jaye sehi ta lajge. Oh kehnde jo parai aurtan nu takde hai unhan nu sharm honi chahidi hai.
Guru Arjan Dev Ji Maharaj says that those who are looking at the other people's women, they should be ashamed.
Aur Guru Nanak Sahib kehnde takke nar paraiyan lok andar thani ajra il phares ta til peede kahani. Oh kehne lage tu paraiyan aurtan nu loke takda hai aur ਤੂੰ ਕਦੇ ਸੁਣਿਆ ਨਹੀਂ ਉਹ ਫਰੇਸਤਾ ਧਰਮਰਾਜ ਜਦੋਂ ਤੈਨੂੰ ਜਿਸ ਤਰ੍ਹਾਂ ਤਿਲਕਾਣੀ ਦੇ ਅੰਦਰ ਕੀੜੇ ਜਾਂਦੇ ਆ ਇਸ ਤਰ੍ਹਾਂ ਪਾਪੀਆਂ ਨੂੰ ਸਜ਼ਾ ਦਿੰਦਾ ਹੈ
ਗੁਰੂ ਨਾਨਕ ਸਾਹਿਬ ਆਲਸੋ ਸੇਜ਼ ਦੈਟ ਹਾਇਰਿੰਗ ਯੋਰਸੈਲਫ ਯੂ ਆਰ ਲੁਕਿੰਗ ਐਟ ਦੀ ਅਦਰ ਵੂਮਨ ਹੈਵ ਯੂ ਨਾਟ ਹੀਅਰਡ ਦੈਟ ਦੀ ਐਂਜਲ ਆਫ ਡੈਥ ਗਿਵ ਸੱਚ ਅ ਪਨਿਸ਼ਮੈਂਟ ਟੂ ਸੱਚ ਪੀਪਲ ਦੈਟ ਜਸਟ ਲਾਈਕ ਦੇ ਆਰ ਟੇਕਿੰਗ ਆਊਟ ਦੇ ਜਸਟ ਲਾਈਕ ਦ ਆਇਲ ਮਰਚੈਂਟ ਟੇਕਸ ਆਊਟ ਦੀ ਆਇਲ ਫਰੋਮ ਦ ਸੀਡਸ ਇਨ ਦ ਸੇਮ ਵੇ he will also put you in the meal and in that way he will give the punishment to such sinners.
Aur Guru Nanak Sahib te itho tak likh dende hai par tereya roop na pekhe netr insaan da dharm hi nahi ke apni aurat to bagair kaam vashna karke kise di aurat ke nahi dekhi ya aurat da dharm nahi ga kise mard ke nahi akh phut ke dekhi.
Guru Nanak Sahib goes so far to say that it is not the good deed or it's not a duty of a man to look at somebody else's woman. And the same thing applies to the women also.
Maharaj Savan Singh aam sa sang de vich farmaunde hunde si ki aise aise thamma de naal jaffiyan pawaiyan jandiyan hai jehde itthe aurat mard apna chaal chalan theek nahi rakhde ge ke aise tham laal hai agar duniya ch ik tham lianda jave to sari duniya da taan hi chal sakdi gi.
Master Savan Singh ji used to say this thing in front of all the sangat that those who are not keeping their character well in this world, those who are not stopping doing these things, they are made to embrace such heated pillars that if one of that pillar is brought in this world, not even this world can bear the heat of that pillar.
Aur main aam dasda na ki satsang di sachkhand di kunji naam hai aur naam usi pavitrata de naal hi prakat kar sakde hain.
Very often I said this thing that the key to sachkhand is naam, and you can manifest naam within you only by keeping yourself pure.
Guru Nanak Sahib kehnde sachcho ra sab ko upar sach vichar.
Guru Nanak Sahib says that true living is higher than the truth.
Aur sanu jeevan sachche to sachcha satsangi nu bataona chahida hai. Satsangi nu sab to pehla jitne vi aib hai oh bahar ke bahar kad dene chahide hai, phir dekho naam di kamai karke tusi dinan de vich kamyab ho jaoge.
That's why it is required for satsangi to live truly and to live purely. First of all you need to sweep out all the evil thoughts, evil deeds from your within, and then after doing meditation, then you will see that how much you progress within few days.
Guru Nanak Sahib kehnde hai jab eh ras aave tab oh na rahave, ras ik hi aayega chahe bishe bakaran da lo chahe malik da ras lo.
Because Guru Nanak Sahib says that when that interest of the nectar comes, the other interest finds no place. You will get only one interest, either of naam or of the worldly pleasures.
ਆਪਣੇ ਸਤਿਗੁਰ ਦੇ ਅੱਗੇ ਫਰਿਆਦ ਕਰਦੇ ਹੈ ਕਿ ਜਿਸ ਤਰ੍ਹਾਂ ਇੱਕ ਲੜਕੀ ਰਾਜੇ ਜੀ ਨੇ ਇਹ ਪ੍ਰਣ ਕੀਤਾ ਕਿ ਮੈਂ ਚਾਰ ਮੂੰਹਾਂ ਵਾਲੇ ਵਰਮਾ ਦੇ ਨਾਲ ਸ਼ਾਦੀ ਕਰਾਊਂਗੀ ਔਰ ਕੋਈ ਮਿਸਤਰੀ ਦਾ ਲੜਕਾ ਸੀਗਾ ਕਾਰੀਗਰ ਦਾ ਉਸਨੇ ਕੀ ਕੀਤਾ ਕਿਸੇ ਯੁਗਤੀ ਦੇ ਨਾਲ ਉਸੇ ਤਰ੍ਹਾਂ ਦੇ ਪਲਾਸਟਿਕ ਵਗੈਰਾ ਦੇ ਜਾਂ ਕੋਈ ਇਸੇ ਤਰੀਕੇ ਦੇ ਨਾਲ ਚਾਰ ਮੂੰਹ ਬਣਾ ਲਏ ਵਰਮਾ ਬਣ ਗਿਆ ਔਰ ਆਇਆ ਘਰੇ ਹੁਣ ਉਹਦਾ ਜਿਹੜਾ ਪਰਨ ਸੀਗਾ ਉਹਨੇ ਆਖਿਆ ਵੀ ਵਰਮਾ ਆ ਗਿਆ ਮੈਂ ਸ਼ਾਦੀ ਕਰਾ ਲੈਂਦੇ ਹਾਂ ਬਾਦਸ਼ਾਹ ਨੇ ਸੋਚਿਆ ਕਿ ਜਦੋਂ ਐਡਾ ਸ਼ਕਤੀਸ਼ਾਲੀ ਦੁਨੀਆ ਨੂੰ ਪੈਦਾ ਕਰਨ ਵਾਲਾ ਵਰਮਾ ਮੇਰੇ ਘਰੇ ਆ ਗਿਆ ਮੈਨੂੰ ਫੌਜਾਂ ਰੱਖਣ ਦੀ ਕੀ ਲੋੜ ਹੈ ਉਹਨੇ ਸਭ ਫੌਜਾਂ ਨੂੰ ਕਿਹਾ ਕਿ ਤੁਸੀਂ ਖੇਤੀਬਾੜੀ ਕਰੋ ਬਈ ਮੈਨੂੰ ਕੀ ਲੋੜ ਹੈ ਜਾਂ ਦੂਸਰੇ ਗੁਆਂਢੀ ਬਾਦਸ਼ਾਹ ਨੇ ਸੁਣਿਆ ਕਿ ਉਸਨੇ ਫੌਜਾਂ ਸਭ ਕੱਢ ਦਿੱਤੀਆਂ ਹੈ ਉਸਨੇ ਚੜ੍ਹਾਈ ਬੋਲ ਦਿੱਤੀ ਵੀ ਉਸਦੇ ਰਾਜ ਦੇ ਉੱਤੇ ਆਪਾਂ ਕਬਜ਼ਾ ਕਰੀਏ ਔਰ ਬਾਦਸ਼ਾਹ ਨੇ ਆ ਕੇ ਉਸਦੇ ਅੱਗੇ ਫਰਿਆਦ ਕੀਤੀ ਕਿ ਜੀ ਤੁਸੀਂ ਵਰਮਾ ਹੋ ਦੁਨੀਆ ਦੀ ਦੁਨੀਆ ਨੂੰ ਪੈਦਾ ਕਰਨ ਵਾਲੇ ਹੋ ਹੁਣ ਜੇ ਮੇਰੇ ਰਾਜ ਦੇ ਉੱਤੇ ਇਸਨੇ ਕਬਜ਼ਾ ਕਰ ਲਿਆ ਤਾਂ ਬੜੀ ਭਾਰੀ ਹਾਨੀ ਹੋਏਗੀ ਲੋਕ ਐਂ ਕਹਿਣਗੇ ਕਿ ਉਹਦੇ ਘਰੇ ਵਰਮਾ ਸੀਗਾ ਔਰ ਵਰਮਾ ਨੇ ਕੁਛ ਵੀ ਨਹੀਂ ਕੀਤਾ ਹੁਣ ਉਸ ਭਾਵੇਂ ਉਸਨੇ ਕਾਮ ਦੇ ਵਾਸਤੇ ਭੇਖ ਧਾਰਿਆ ਹੋਇਆ ਸੀਗਾ ਲੇਕਿਨ ਉਸਨੇ ਜਦੋਂ ਮਾਲਕ ਦੇ ਅੱਗੇ ਫਰਿਆਦ ਕੀਤੀ ਕਿ ਮਾਲਕ ਬੇਸ਼ੱਕ ਮੈਂ ਕਾਮੀ ਹੈ ਮੇਰੇ ਵਿੱਚ ਬੜਾ ਐਬ ਹੈ ਮੈਂ ਆਪਣੇ ਸਵਾਰਥ ਦੀ ਖਾਤਰ ਭੇਖ ਧਾਰਿਆ ਸੀਗਾ ਪਰ ਮੇਰੀ ਤੂੰ ਲਾਜ ਰੱਖ ਤੋ ਸਦਨਾ ਕਹਿਣ ਲੱਗਿਆ ਕਿ ਹੇ ਸਤਿਗੁਰੂ ਤੂੰ ਇੱਕ ਉਸ ਕਾਮੀ ਦੀ ਲਾਜ ਰੱਖੀ ਸੀ ਕਿ ਤੂੰ ਮੇਰੀ ਲਾਜ ਨਹੀਂ ਰੱਖ ਸਕਦਾ ਗਾ ਮੈਂ ਤੇਰੀ ਭਗਤੀ ਕਰਦਾ ਹੈ ਤੇਰੇ ਉੱਤੇ ਵਿਕਿਆ ਹੋਇਆ ਹੈ ਮੈਂ ਤੇਰੇ ਨਾਮ ਦੇ ਉੱਤੇ ਆਪਦਾ ਆਚਰਨ ਠੀਕ ਰੱਖਣ ਦੀ ਖਾਤਰ ਹੀ ਉਸ ਔਰਤ ਦੇ ਕਨੀ ਝਾਕਿਆ ਤੱਕ ਨਹੀਂ ਗਾ ਤੋ ਉਹਦੇ ਸਤਿਗੁਰੂ ਨੇ ਮਿਹਰ ਕਰਕੇ ਉਹਦੇ ਹੱਥ ਠੀਕ ਕਰ ਦਿੱਤੇ ਸੀ
ਸੋ ਸਦਨਾ ਜੀ ਨਾਓ ਯਰ ਸੇਜ਼ ਦੈਟ ਜਸਟ ਐਸ ਓ ਗੋਡ ਜਸਟ ਐਸ ਯੂ ਟੂਕ ਕੇਅਰ ਆਫ ਦੈਟ ਅਨਚੇਸਟ ਪਰਸਨ ਦੇਰ ਵਾਸ ਵਨ ਗਰਲ there was one princess and she had taken the vow that she will get married she will marry only the Brahma the creator of the world and somebody like Brahma who has four faces and only Brahma has that four faces so there was one son of some skillful man some carpenter and by some means using some plastic faces or something like that he made his four faces and he came to that princess and princess because she find the man with four faces like Brahma she got married with him so the king was also not able to recognize his real form and he also thought that now Brahma has come to my home and that's why he married his daughter with Brahma and after that he thought that the creator of this world is now living in my home so why I need all these soldiers why I need all these armies So he sent all the soldiers to do the farming. And after that, when the neighbor, the king who was living in the neighbor country, when he came to know that that king has sent all the soldiers in the farm, in the fields to do the farming, instead of taking care of the borders, he attacked his country. And when everybody was plundered by that opposite army, that king thought of going to Brahma. That so-called Brahma, his son-in-law, and he thought of going and asking his help. So he came to him and he requested him that you are the creator of all this world, O Brahmaji. Now the other king has attacked on me and now there are no soldiers here. You please take my care and you take care of the country. So at that time, that person who had made the faces and who had come as the Brahma, even though he was the fake Brahma. Then also he requested God that, Oh God, no matter I am unchaste person and I have done this fake thing only to enjoy the lust and only to fulfill my own desire and for my own self, but still I request to you to take my care. So at that time, God showered grace on him and in that way, God himself came as a Brahma and he saved the country. So Sadhana ji here says that, O Master, just as you took care of that unchaste person who went to the princess only to satisfy his lust, can't you save me? Can't you take my care? Because I am your servant. I have sold myself for you and I am your devotee and I am doing your devotion and I have not done any bad deed. But then also I am being given this punishment. So can't you save me? So at that time, his master, the Sadguru God, showered grace on him and he gave him both his hands, which were cut by the king.
ਬੁੱਲੇ ਸ਼ਾਹ ਕਹਿੰਦੇ ਹੈ ਗੁਰੂ ਜੋ ਚਾਹੇ ਸੋ ਕਰਦਾ ਹੈ। ਉਹ ਕਹਿੰਦੇ ਗੁਰੂ ਜੋ ਚਾਹੇ ਕਰ ਸਕਦਾ ਹੈ। ਗੁਰੂ ਔਰ ਮਾਲਕ ਇੱਕ ਚੀਜ਼ ਹੈ, ਗੁਰੂ ਦਾ ਹੱਥ ਵੀ ਮਾਲਕ ਦੇ ਹੱਥੋਂ ਕੱਟ ਨਹੀਂ ਗਾ।
ਬੁੱਲੇ ਸ਼ਾਹ ਸੇਜ਼ ਦੈਟ ਵਟ ਐਵਰ ਮਾਸਟਰ ਵਾਂਟਸ ਹੀ ਕੈਨ ਡੂ ਦੈਟ, ਦ ਹੈਂਡ ਆਫ ਮਾਸਟਰ ਇਜ਼ ਨਾਟ ਲੈਸ ਦੈਨ ਦ ਹੈਂਡ ਆਫ ਗੋਡ।
ਬੁੱਲੇ ਸ਼ਾਹ ਕਹਿੰਦਾ ਹੈ ਮੌਲਾ ਆਦਮੀ ਬਣਾਇਆ, ਕਹਿੰਦਾ ਸੱਚ ਪੁੱਛੋ ਤਾਂ ਉਹ ਮੌਲਾ ਖੁਦਾ ਆਦਮੀ ਦਾ ਰੂਪ ਧਾਰ ਕੇ ਆਇਆ ਹੈ।
ਬੁੱਲੇ ਸ਼ਾਹ ਸੇਜ਼ ਦੈਟ ਟਰੂਲੀ ਸਪੀਕਿੰਗ ਗੋਡ ਹੈਜ਼ ਕਮ ਇਨ ਦ ਫਾਰਮ ਆਫ ਮੈਨ।
ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਤਿਗੁਰੂ ਨੂੰ ਕਹਿੰਦੇ ਹੈ ਕਿ ਹਰ ਜੀ ਉਹ ਨਾਮ ਪੜਿਓ ਰਾਮਦਾਸ। ਉਹ ਕਹਿੰਦੇ ਇਸ ਵਕਤ ਦੇ ਅੰਦਰ ਉਸ ਭਗਵਾਨ ਦਾ ਨਾਮ ਰਾਮਦਾਸ ਪੈ ਗਿਆ, ਕਿਉਂਕਿ ਗੁਰੂ ਅਰਜਨ ਦੇਵ ਨੂੰ ਗੁਰੂ ਰਾਮਦਾਸ ਤੋਂ ਹੀ ਨਾਮਦਾਨ ਮਿਲਿਆ ਸੀਗਾ।
ਗੁਰੂ ਅਰਜਨ ਦੇਵ ਜੀ ਮਹਾਰਾਜ ਸੇਜ਼ ਅਬਾਊਟ ਹਿਸ ਮਾਸਟਰ ਦੈਟ ਐਟ ਪ੍ਰੈਜ਼ੈਂਟ ਦ ਨੇਮ ਆਫ ਗੋਡ ਇਜ਼ ਰਾਮਦਾਸ ਬਿਕੋਜ਼ ਗੁਰੂ ਅਰਜਨ ਦੇਵ ਜੀ ਵਾਸ ਇਨੀਸ਼ੀਏਟਡ ਬਾਈ ਗੁਰੂ ਰਾਮਦਾਸ।
ਮੈਂ ਆਮ ਸਤਸੰਗ ਦੇ ਵਿੱਚ ਆਹਦਾ ਹੁੰਦਾ ਕਿ ਜਿਹਨਾਂ ਲੋਕਾਂ ਨੇ ਸੰਤਾਂ ਦੇ ਕਹਿਣ ਦੇ ਮੁਤਾਬਕ ਕਮਾਈਆਂ ਕੀਤੀਆਂ, ਇਸ ਮਤ ਨੂੰ ਅੱਜ ਤਾਈਂ ਕੋਈ ਝੂਠੀ ਨਹੀਂ ਸਾਬਤ ਕਰ ਸਕਿਆ ਜਿਸਨੇ ਕਮਾਈ ਕੀਤੀ।
ਜਨਰਲੀ ਆਈ ਹੈਵ ਸੈਡ ਦਿਸ ਥਿੰਗ ਇਨ ਦ ਸਤਸੰਗ ਦੈਟ ਦੋਜ਼ ਹੂ ਹੈਵ ਵਰਕਡ ਹਾਰਡ ਐਂਡ ਮੈਰੀਟੇਟਡ ਅਕੋਰਡਿੰਗ ਟੂ ਦ ਇਨਸਟਰਕਸ਼ਨਸ ਆਫ ਦੀ ਮਾਸਟਰਸ ਨੋਬਡੀ ਹੈਸ ਪ੍ਰੂਵਡ ਫਰਮ ਦੈਮ ਦੈਟ ਦਿਸ ਪਾਥ ਇਜ਼ ਫਾਲਸ।
ਜਿਹੜਾ ਗੁਰੂ ਨੂੰ ਕਿਸੇ ਵਕਤ ਇਨਸਾਨ ਸਮਝਦਾ ਸੀ ਉਹੀ ਇਨਸਾਨ ਉਸ ਨੂੰ ਭਗਵਾਨ ਕਹਿ ਪੈਂਦਾ ਹੈ।
ਦ ਵਨ ਹੂ ਵਾਸ ਅੰਡਰਸਟੈਂਡਿੰਗ ਮਾਸਟਰ ਐਸ ਦੀ ਆਰਡੀਨਰੀ ਮੈਨ ਵੈਨ ਹੀ ਰੀਅਲਾਈਜ਼ਸ ਹਿਸ ਰੀਐਲਿਟੀ ਆਫਟਰ ਦੈਟ ਹੀ ਆਲਸੋ ਕਾਲਸ ਹਿਮ ਐਸ ਗੋਡ।
ਔਰ ਗੁਰੂ ਨਾਨਕ ਸਾਹਿਬ ਕਹਿੰਦੇ ਸਤਿਗੁਰ ਕੋ ਮਨੁੱਖ ਕਾ ਰੂਪ ਨਾ ਜਾਣ, ਕਹਿੰਦੇ ਮਤ ਇਨਸਾਨ ਸਮਝੋ ਉਸਨੂੰ।
ਗੁਰੂ ਨਾਨਕ ਸਾਹਿਬ ਸੇਜ਼ ਦੈਟ ਡੋਂਟ ਯੂ ਅੰਡਰਸਟੈਂਡ ਦ ਮਾਸਟਰ ਐਸ ਆਰਡੀਨਰੀ ਹਿਊਮਨ ਬੀਇੰਗ।
ਜੋ ਭਗਵਾਨ ਦੇ ਅੰਦਰ ਗੁਣ ਹੁੰਦੇ ਆ ਸੰਤਾਂ ਅੰਦਰ ਉਹ ਸਾਰੇ ਗੁਣ ਹੁੰਦੇ ਆ।
ਬਿਕੋਜ਼ ਦ ਕੁਆਲਿਟੀਜ਼ ਵਿਚ ਗੋਡ ਹੈਜ਼ ਸੇਂਟਸ ਆਲਸੋ ਹੈਜ਼ ਦ ਸੇਮ ਕੁਆਲਿਟੀ।
ਔਰ ਉਹ ਭਗਵਾਨ ਦੇ ਸ਼ਰੀਕ ਬਣ ਕੇ ਇਸ ਦੁਨੀਆਂ 'ਚ ਨਹੀਂ ਰਹਿੰਦੇਗੇ ਬਲਕਿ ਉਸਦੇ ਪਿਆਰੇ ਪੁੱਤਰ ਬਣ ਕੇ ਰਹਿੰਦੇ ਆ।
ਦੇ ਡੂ ਨਾਟ ਲਿਵ ਇਨ ਦਿਸ ਵਰਲਡ ਬਿਕਮਿੰਗ ਇਕੁਅਲ ਆਫ ਗੋਡ ਬਟ ਦੇ ਲਿਵ ਇਨ ਦਿਸ ਵਰਲਡ ਬਿਕਮਿੰਗ ਦ ਬਿਲੋਵਡ ਸੰਸ ਆਫ ਗੋਡ।
ਗੁਰੂ ਨਾਨਕ ਸਾਹਿਬ ਕਹਿੰਦੇ ਆ ਜੋ ਜੋ ਮੰਗਾ ਸੋਈ ਸੋਈ ਦੇਵਾ, ਜੋ ਸੰਤ ਉਸ ਤੋਂ ਮੰਗਦੇ ਆ ਉਹੀ ਉਹੀ ਮਾਲਕ ਉਹਨਾਂ ਨੂੰ ਦਿੰਦਾ ਹੈ।
ਗੁਰੂ ਨਾਨਕ ਸਾਹਿਬ ਸੇ ਦੈਟ ਵਟ ਐਵਰ ਦੇ ਵਾਂਟ ਗੋਡ ਗਿਵਸ ਦੈਮ, ਵਟ ਐਵਰ ਸੇਂਟਸ ਆਸਕ ਫਰੋਮ ਗੋਡ ਗੋਡ ਗਿਵਸ ਦੈਮ।
ਔਰ ਪੀਰ ਕਲੀਅਰਨ ਦਾ ਵਾਕਿਆ ਹੈ ਕਿ ਉੱਥੇ ਇੱਕ ਸ਼ਾਹ ਭੀਖਨ ਸ਼ਾਹ ਭੀਖ ਬੜੀ ਕਮਾਈ ਵਾਲੇ ਸੀ। ਉਹਨਾਂ ਦਾ ਇੱਕ ਸੇਵਕ ਸੀ, ਤਾਲਬ ਸੀ, ਜਿਹੜਾ ਦਿੱਲੀ ਦੇ ਬਾਜ਼ਾਰਾਂ ਦੇ ਅੰਦਰ ਨਾਰੇ ਮਾਰਦਾ ਫਿਰਦਾ ਸੀ ਯਾ ਭੀਖ ਯਾ ਭੀਖ। ਉੱਥੇ ਇੱਕ ਮੁੱਲਾ ਕਾਜੀ ਫਿਰਦਾ ਸੀਗਾ, ਕਾਜੀ ਕਹਿਣ ਲੱਗਿਆ ਕਿਉਂ ਕੁਫਰ ਬੋਲਦਾ ਹੈ, ਤੂੰ ਖੁਦਾ ਕਹੋ ਜਾਂ ਰਸੂਲ ਕਹੋ। ਲੇਕਿਨ ਉਹ ਫਿਰ ਮਾਰਦਾ ਉਹ ਯਾ ਭੀਖ ਦੇ ਨਾਰੇ ਲਾਉਣ ਲੱਗਿਆ। ਔਰ ਸਾਰੇ ਕਾਜੀਆਂ ਨੇ ਇਕੱਠੇ ਹੋ ਕੇ ਮੌਲਵੀਆਂ ਨੇ ਉਸ ਨੂੰ ਫਤਵਾ ਦਿੱਤਾ। ਲੇਕਿਨ ਉਹ ਵਕਤ ਐਸਾ ਅਕਬਰ ਦਾ ਸੀਗਾ ਕਿ ਕੋਈ ਕਿਸੇ ਨੂੰ ਜਦ ਤੱਕ ਅਕਬਰ ਦਸਖਤ ਨਾ ਕਰਦਾ ਉਹਨਾਂ ਚਿਰ ਉਸਨੂੰ ਕਤਲ ਨਹੀਂ ਕਰ ਸਕਦੇ ਸੀ। ਮੁਫਤੀ ਲੋਕ ਜਿਹੜੇ ਸੀਗੇ ਉਹਨਾਂ ਨੇ ਅਕਬਰ ਦੇ ਪੇਸ਼ ਕੀਤਾ। ਔਰ ਅਕਬਰ ਉਸ ਨੂੰ ਪੁੱਛਣ ਲੱਗਿਆ ਤੇਰਾ ਖੁਦਾ ਕੌਣ ਹੈ? ਉਹ ਕਹਿੰਦਾ ਭੀਖ। ਉਹ ਕਹਿੰਦਾ ਤੇਰਾ ਰਸੂਲ ਕੌਣ ਹੈ? ਕਹਿੰਦਾ ਭੀਖ। ਤੇਰਾ ਰੱਬ? ਉਹ ਕਹਿੰਦਾ ਭੀਖ। ਹੁਣ ਅਕਬਰ ਨੇ ਸੋਚਿਆ ਵੀ ਇਹ ਕੋਈ ਮਸਤ ਫਕੀਰ ਹੈ। ਉਹ ਕਹਿਣ ਲੱਗਿਆ ਦੁਨੀਆਂ 'ਚ ਬੜਾ ਕਾਲ ਪਿਆ ਹੋਇਆ ਕਿ ਤੂੰ ਭੀਖ ਤੋਂ ਬਾਰਿਸ਼ ਕਰਾ ਦੇਂਗਾ? ਕਹਿੰਦਾ ਹਾਂ, ਪੁੱਛ ਲੈਂਦਾ। ਜਦ ਉਹ ਕਹਿਣ ਲੱਗਾ ਕਿਤਨੀ ਮੁਹਲਤ? ਕਹਿੰਦਾ 3 ਦਿਨਾਂ ਦੀ। ਉਹ ਕਾਜੀ ਵਗੈਰਾ ਕਹਿਣ ਲੱਗੇ ਕਿ ਇਸਦੀ ਕੋਈ ਜ਼ਮਾਨਤ ਹੋਣੀ ਚਾਹੀਦੀ ਹੈ। ਉਹ ਕਹਿਣ ਲੱਗਿਆ ਕੋਈ ਬਾਤ ਨਹੀਂ, ਆਪੇ ਹਾਜ਼ਰ ਹੋ ਜਾਏਗਾ। ਜਦ ਉਹ ਗਿਆ ਬਾਹਰ ਔਰ ਜਾ ਕੇ ਮੁਰਸ਼ਿਦ ਦੇ ਧਿਆਨ ਦੇ ਵਿੱਚ ਬੈਠਾ, ਜਿਉਂ ਬਾਰਿਸ਼ ਹੋਣ ਲੱਗੀ ਸਾਰੇ ਹਿੰਦੁਸਤਾਨ ਦੇ ਵਿੱਚ ਜਲ ਥਲ ਕਰ ਦਿੱਤਾ। ਤੀਸਰੇ ਦਿਨ ਉਹ ਆਪਣੇ ਆਪ ਹੀ ਆ ਗਿਆ। ਕਹਿਣ ਲੱਗਿਆ ਅਕਬਰ ਕਿ ਕਿਉਂ ਵੀ ਬਾਰਿਸ਼ ਕਰਾਤੀ? ਕਹਿੰਦਾ ਹਾਂ, ਭੀਖ ਨੇ ਕਰਾਤੀ। ਤੋ ਉਹ ਕਹਿਣ ਲੱਗਿਆ ਕੀ ਮੰਗਦਾ ਹੈ? ਉਹ ਕਹਿਣ ਲੱਗਿਆ ਮੈਂ ਤਾਂ ਕੁਛ ਵੀ ਨਹੀਂ ਮੰਗਦਾ, ਔਰ ਬਗੈਰ ਗੁਰੂ ਨੂੰ ਮੈਂ ਤਾਂ ਗੁਰੂ ਹੀ ਮੰਗਿਆ ਹੈ। ਤੋ ਉਸਨੇ ਕਿਹਾ ਕਿ ਤੈਨੂੰ 21 ਪਿੰਡਾਂ ਦਾ ਪਤਾ ਲਿਖ ਦੇਈਏ। ਉਹ ਕਹਿਣ ਲੱਗਿਆ ਮੈਨੂੰ ਕੋਈ ਲੋੜ ਨਹੀਂ, ਮੈਨੂੰ ਭੀਖ ਚਾਹੀਦਾ ਹੈ। ਲੇਕਿਨ ਉਸਨੇ 21 ਪਿੰਡਾਂ ਦਾ ਪਤਾ ਲਿਖ ਕੇ ਭੀਖ ਦੇ ਨਾਂ ਦੇ ਉੱਤੇ ਦੇ ਦਿੱਤਾ। ਔਰ ਜਦ ਉਹ ਸੇਵਕ ਭੀਖ ਦੇ ਪਾਸ ਗਿਆ 21 ਪਿੰਡਾਂ ਦਾ ਪਤਾ ਲੈ ਕੇ, ਔਰ ਉਹਦਾ ਮੁਰਸ਼ਿਦ ਕਹਿਣ ਲੱਗਿਆ ਜਾ ਤੈਂ ਕੀ ਮੰਗਿਆ? ਇੱਕ ਮੀਂਹ ਮੰਗਿਆ। ਜੇ ਤੂੰ ਉਦੋਂ ਕੁਛ ਹੋਰ ਮੰਗਦਾ ਤੈਨੂੰ ਹੋਰ ਵੀ ਮਿਲ ਜਾਂਦਾ। ਜਾਂ ਤੂੰ ਮੇਰਾ ਧਿਆਨ ਤਰਿਆ ਸੀਗਾ, ਮੇਰਾ ਮੇਰੇ ਮੁਰਸ਼ਿਦ ਦੇ ਵਿੱਚ ਸੀਗਾ, ਮੇਰੇ ਮੁਰਸ਼ਿਦ ਦਾ ਦਰਗਾਹ ਦੇ ਵਿੱਚ ਸੀਗਾ, ਤੂੰ ਕਹਿੰਦਾ ਮੈਨੂੰ ਵਲੀ ਬਣਾ ਦਿਓ, ਅੱਲਾ ਬਣਾ ਦਿਓ, ਕੋਈ ਕੁਤਬ ਬਣਾ ਦਿਓ, ਜੋ ਕੁਛ ਕਹਿੰਦਾ ਉਸ ਵੇਲੇ ਉਹੀ ਹੋ ਸਕਦਾ ਸੀਗਾ।
ਦਿਸ ਇਜ਼ ਐਨ ਇੰਸੀਡੈਂਟ ਆਫ ਪੀਰ ਕਲੀਅਰ ਪੀਰ ਕਲੀਅਰ ਐਂਡ ਸ਼ੇਖ ਬੀਕ and Bheek Shah was a perfect Mahatma at that time, and his disciple Talab, once he was walking in the streets of the town of Delhi, repeating the name of his master, saying, "O Bhik, O Bhik." And when some of the Qazis of Delhi, when they saw that such some person is repeating, "O Bhik, O Bhik," they came to him and they asked him that, "Why you are saying this thing? Why are you not saying God or Rasul or like that? Why you are not repeating the name of God? And why you are saying the name of Bhik?" So he was given out as, he was said that he is not believing in God, and in that way he was given the sentence, he was sentenced to death. But in those days, until Emperor Akbar was not signing the death sentence, nobody was hanged. So when that case came to Emperor Akbar, Akbar called him and asked him that, "Who is your master?" He replied that, "Bhik." He said that, "Who is your God?" He replied, "Bhik." And in response of all his questions, he would say only "Bhik." So Akbar understood that he is some intoxicated fakir, and in those days there was very bad drought in the country. So Akbar thought of using him to get the rain. So he said that, "Can you do something for us? Can you go and request your master to shower the rain in our country?" He said that, "Okay, I'll go and ask him, I'll request him. You give me the time of 3 days, and in that day, in that time I will go and ask him." So some of the people of Emperor Akbar, when Akbar was setting him free to go and ask and request his master, some people said that, who will, if he doesn't come?" So Akbar said that, "You don't worry about that, he will definitely come." So in that 3 days, a Talib went and he did the meditation. And on the third day, it was very heavy rain throughout the country. So when he came back, Akbar told him that, "You have done very good thing, you did the raining here." So he replied that, "No, I have not done that, Bhik has done that." He said that, "Okay, ask for anything and I will give you that." He said, the disciple of Bhik said that, "No, I don't want anything except Bhik, I want only my master." And he said that, "Should we give you 21 villages? He replied that, "No, I don't want that, I want only Bhik." So anyway, Akbar gave 21 villages in the name of Bhik. So when he came back, when his disciple came back to Bhik, Bhik told him that, "What did you ask? Only for the raining? If you had asked anything else, I would have given you that. Because when you were doing the meditation, and when you took your attention towards me, at that time my attention was one with my master, and my master's attention was in the court of God. So if you had asked for any other thing, I would have given you that. If you were asked for making you peer or master or God, I would have given you that."
ਸਦਨਾ ਜੀ ਕਹਿੰਦੇ ਆ ਕਿ ਤੂੰ ਜਗਤ ਗੁਰੂ ਹੈ, ਜਗਤ ਦਾ ਮਾਲਕ ਹੈ, ਅਗਰ ਤੇਰੀ ਸ਼ਰਨ ਦੇ ਵਿੱਚ ਆ ਕੇ ਕਰਮ ਨਾਸ ਨਾ ਹੋਏ ਤਾਂ ਸਾਨੂੰ ਤੇਰੀ ਸ਼ਰਨ ਲੈਣ ਦਾ ਕੀ ਫਾਇਦਾ ਹੈ?
ਸਦਨਾ ਜੀ ਸੇਜ਼ ਦੈਟ ਯੂ ਆਰ ਦ ਮਾਸਟਰ ਆਫ ਵਰਲਡ, ਯੂ ਆਰ ਦੀ ਓਨਰ ਆਫ ਵਰਲਡ. ਇਫ ਆਫਟਰ ਕਮਿੰਗ ਇਨ ਯੋਰ ਰਿਫਿਊਜ ਅਵਰ ਕਰਮਾਸ ਆਰ ਨਾਟ ਫਿਨਿਸ਼ਡ, ਦੈਨ ਵਟ ਇਜ਼ ਦ ਯੂਜ਼ ਫਾਰ ਟੇਕਿੰਗ ਰਿਫਿਊਜ ਇਨ ਯੂ?
ਸਵਾਮੀ ਜੀ ਮਹਾਰਾਜ ਕਹਿੰਦੇ ਆ, ਸਤਿਗੁਰ ਸ਼ਰਨ ਗਹੋ ਮੇਰੇ ਪਿਆਰੇ, ਕਰਮ ਜੁਗਾਤ ਚੁਕਾਏ. ਅਗਰ ਤੁਸੀਂ ਕਰਮਾਂ ਦੀ ਜੁਗਾਤ ਚੁਕਾਉਣੀ ਹੈ ਤਾਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਹਾਜ਼ਰ ਹੋ ਜਾਓ.
ਸਵਾਮੀ ਜੀ ਮਹਾਰਾਜ ਸੇਜ਼ ਦੈਟ, ਓ ਡੀਅਰ ਵੰਸ, ਇਫ ਯੂ ਵਾਂਟ ਟੂ ਫਿਨਿਸ਼ ਆਫ ਯੋਰ ਕਰਮਾਸ, if you want to finish up the burden of karma on you, go and take refuge in Sadhguru.
ਅਸੀਂ ਬਾਹਰਲੀ ਸ਼ਰਮ ਨੂੰ ਵੀ ਨਮਸਕਾਰ ਕਰਦੇ ਹਾਂ, ਲੇਕਿਨ ਮਹਾਤਮਾ ਦੇ ਜਿਸ ਸ਼ਰਮ ਕਰਨੀ ਇਸ਼ਾਰਾ ਹੈ, ਉਹ ਆਪਣੇ ਪੈਰਾਂ ਦੇ ਤਲਿਆਂ ਜੋ ਖਿਆਲ ਕੱਢ ਕੇ ਨੌ ਦੁਆਰੇ ਖਾਲੀ ਕਰਕੇ ਇੱਥੇ ਅੱਖਾਂ ਦੇ ਪਿੱਛੇ ਜਾ ਕੇ ਅਸੀਂ ਸ਼ਰਨ ਪ੍ਰਾਪਤ ਕਰ ਸਕਦੇ ਹਾਂ। ਸੱਚੀ ਸ਼ਰਨ ਜੇ ਅੱਖਾਂ ਦੇ ਪਿੱਛੇ ਜਾ ਕੇ ਪ੍ਰਾਪਤ ਕਰਾਂਗੇ ਤਾਂ ਕਦੇ ਵੀ ਸਾਡਾ ਮਨ ਸਾਨੂੰ ਧੋਖਾ ਨਹੀਂ ਦੇ ਸਕਦਾ ਗਾ।
ਵੀ ਐਪਰੀਸ਼ੀਏਟ ਐਂਡ ਬੋ ਡਾਊਨ ਟੂ ਦੀ ਆਊਟਵਰਡ ਰਿਫਿਊਜ ਆਲਸੋ, ਬਟ ਦ ਰੀਅਲ ਰਿਫਿਊਜ ਵਿਚ ਦ ਮਹਾਤਮਾਸ ਮੀਨ ਇਸ ਵੈਕੇਟਿੰਗ ਦ ਨਾਈਨ ਓਪਨਿੰਗਸ ਐਂਡ ਰੀਚਿੰਗ ਅਪ ਟੂ ਦੀ ਆਈ ਸੈਂਟਰ, ਐਂਡ ਆਫਟਰ ਰੀਚਿੰਗ ਟੂ ਦੀ ਆਈ ਸੈਂਟਰ ਵਨ ਟੇਕਸ ਦ ਰੀਅਲ ਰਿਫਿਊਜ in master, and after that mind can never play any trick to disturb you, and in that way we will not come any time in the deception of the mind.
ਸਦਨਾ ਜੀ ਆਪਣੇ ਮਾਲਕ ਗੁਰੂ ਦੇ ਅੱਗੇ ਫਰਿਆਦ ਕਰਦੇ ਆ ਕਿ ਸ਼ੇਰ ਦੀ ਸ਼ਰਨ ਲੈਣ ਦਾ ਕੀ ਫਾਇਦਾ ਜੇ ਗਿੱਦੜੀ ਡਰਾਉਂਦੇ ਰਹੇ ਤਾਂ।
ਸਦਨਾ ਜੀ ਨਾਓ ਰਿਕੁਐਸਟ ਟੂ ਹਿਸ ਮਾਸਟਰ ਦੈਟ ਵਟ ਇਜ਼ ਦ ਯੂਸ ਆਫ ਟੇਕਿੰਗ ਦ ਰਿਫਿਊਜ ਇਨ ਦ ਲਾਇਨ ਇਫ ਦ ਲੈਪਰਸ ਐਂਡ ਅਦਰ ਐਨੀਮਲਸ, ਇਫ ਯੂ ਸਟਿਲ ਹੈਵ ਦ ਫੀਅਰ ਆਫ ਦ ਲੈਪਰਸ ਐਂਡ ਅਦਰ ਐਨੀਮਲਸ।
ਕਿਉਂਕਿ ਗੜ ਸ਼ੰਕਰ ਦੇ ਅੰਦਰ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੇਵਕ ਸੀਗਾ, ਉੱਥੇ ਇੱਕ ਯੋਗੀ ਰਹਿੰਦਾ ਸੀਗਾ ਜਿਸ ਨੇ ਤਪ ਕਰਕੇ ਲੋਕਾਂ ਦੇ ਅੰਦਰ ਇਹ ਧਮਾ ਰੱਖੀ, ਲੋਕਾਂ ਦੇ ਅੰਦਰ ਢੰਡੋਰਾ ਪਿਟ ਦਿੱਤਾ ਕਿ ਜਿਹੜਾ ਮੇਰੇ ਦਰਸ਼ਨ ਇੱਕ ਵਾਰ ਕਰੇਗਾ ਉਸ ਨੂੰ ਸਾਲ ਦਾ ਸਵਰਗ ਮਿਲੇਗਾ। ਸਾਨੂੰ ਪਤਾ ਹੈ ਜਦੋਂ ਇੱਡੇ ਸਸਤੇ ਸਵਰਗ ਸਾਨੂੰ ਮਿਲਣ ਲੋਕਾਂ ਨੂੰ, ਭਾਵੇਂ ਅੱਗੇ ਨਰਕਾਂ 'ਚ ਹੀ ਉਹੋ ਜਿਹਾ ਸਾਨੂੰ ਲੈ ਜਾਵੇ, ਲੇਕਿਨ ਜਵਾਨੋ ਸਾਡਾ ਕੋਈ ਭਰੋਸਾ ਬਣਾ ਦੇਵੇ ਤਾਂ ਅਸੀਂ ਝੂਠ ਨੂੰ ਬੜੇ ਖੁਸ਼ ਹੁੰਦੇ ਹਾਂ ਲੋਕ ਮੰਨ ਕੇ। ਫਿਰ ਜਿਹਨੇ ਨਹੀਂ ਜਾਣਾ ਸੀ ਉਹ ਵੀ ਚੱਲਿਆ ਵੀ ਲੈ ਨਾ ਹੈਂਗ ਲੱਗੇ ਨਾ ਫਟਕੜੀ, ਚਲੋ ਸਵਰਗਾਂ ਨੂੰ ਆਪਾਂ ਹੁਣ ਚੱਲ ਵੜਦੇ ਹਾਂ। ਸਾਰੀ ਦੁਨੀਆ ਉੱਧਰ ਨੂੰ ਤੁਰ ਪਈ, ਲੇਕਿਨ ਉੱਥੇ ਇੱਕ ਤਿਲਕੂ ਗੁਰੂ ਪੰਜਵੇਂ ਪਾਤਸ਼ਾਹ ਦਾ ਸਿੱਖ ਸੀਗਾ, ਉਹ ਦਰਸ਼ਨਾਂ ਨੂੰ ਨਾ ਗਿਆ। ਸਾਰਾ ਵਾਹ ਵੇਲਾ ਤਾਂ ਯੋਗੀ ਨੇ ਉਹ ਤਿਲਕੂ ਸਿੱਖ ਨੂੰ ਉੱਧਰੋਂ ਹਟਾਉਣ ਵਾਸਤੇ ਲਾਇਆ ਹੋਇਆ ਸੀਗਾ ਕਿ ਇਹਨੂੰ ਸਵਰਗ ਦੇਣੇ ਸੀਗੇ। ਉਹ ਪੁੱਛਣ ਲੱਗਿਆ ਆਪਦੇ ਚੇਲਿਆਂ ਨੂੰ ਕਿਉਂ ਬਈ ਸਾਰੇ ਦਰਸ਼ਨ ਕਰ ਗਏ, ਉਹ ਕਹਿਣ ਲੱਗੇ ਜੀ ਹੋਰ ਤਾਂ ਸਾਰੇ ਆ ਗਏ ਪਰ ਇੱਕ ਤਿਲਕੂ ਨਹੀਂ ਆਇਆ। ਉਹ ਕਹਿਣ ਲੱਗਿਆ ਜਾਓ ਤੁਸੀਂ ਉਹਨੂੰ ਕਹੋ ਉਹਦੇ ਵਾਸਤੇ 2 ਸਾਲ। ਉਹ ਗਏ, ਉਹ ਕਹਿਣ ਲੱਗਿਆ ਮੈਂ ਜਾਣਾ ਸੱਚਖੰਡ, ਮੈਂ ਜੋ ਸਵਰਗਾਂ ਨੂੰ ਜਾਣਾ ਹੀ ਨਹੀਂਗਾ, ਮੇਰਾ ਕੀ ਮਤਲਬ ਸਵਰਗਾਂ ਦਾ ਹੀ। ਉਹ ਕਹਿਣ ਲੱਗੇ ਫਿਰ ਭੇਜੇ, ਕਹਿਣ ਲੱਗੇ ਉਹਨੂੰ 3 ਸਾਲ, ਆਖਰ 5 ਸਾਲ ਵੀ ਕਹਿ ਦਿੱਤੇ, ਉਹ ਨਾ ਆਇਆ। ਅਖੀਰ ਯੋਗੀ ਨੇ ਕੀ ਕੀਤਾ, ਜਿਹੜੇ ਉਹਨੇ ਭੂਤ ਪ੍ਰੇਤ ਆਪਦੇ ਵੱਸ ਕੀਤੇ ਸੀਗੇ ਉਹਨਾਂ ਨੂੰ ਕਿਹਾ ਕਿ ਜਾਓ ਤੁਸੀਂ ਉਸਦੇ ਘਰ ਨੂੰ ਅੱਗ ਲਾਓ, ਡਰਾਓ। ਲੇਕਿਨ ਉਹ ਕੀ ਉਸਨੇ ਕੀ ਕੀਤਾ, ਅਭਿਆਸ ਦੇ ਵਿੱਚ ਬਹਿ ਗਿਆ। ਉਸ ਤੋਂ ਬਾਅਦ ਯੋਗੀ ਨੇ ਆਪਦੀ ਆਤਮਿਕ ਸ਼ਕਤੀ ਉਸਦੇ ਘਰ ਦੇ ਉੱਤੇ ਲਾ ਦਿੱਤੀ, ਔਰ ਭੂਤ ਪ੍ਰੇਤ ਕਹਿੰਦੇ ਸੀਗੇ ਕਿ ਤੂੰ ਚੱਲ ਯੋਗੀ ਦੀ ਸ਼ਰਮ ਦੇ ਵਿੱਚ, ਨਹੀਂ ਤੇਰਾ ਘਰ ਸਾੜ ਦਿਆਂਗੇ। ਲੇਕਿਨ ਸਤਸੰਗੀ ਦੇ ਨੇੜੇ ਜਮ ਨਹੀਂ ਆਉਂਦਾ ਗਾ, ਉਹ ਭਜਨ ਦੇ ਵਿੱਚ ਬੈਠੇ ਸੀ, ਦੂਰ ਦੂਰ ਉਹ ਭਕਾਈ ਮਾਰਦੀਆਂ ਰਹੀਆਂ ਜਿਹੜੀਆਂ ਉਪਰੀਆਂ ਰੂਹਾਂ ਸੀ, ਲੇਕਿਨ ਕੋਲੇ ਨਾ ਆ ਸਕੀਆਂ। ਅਖੀਰ ਯੋਗੀ ਖੁਦ ਉਸਦੇ ਘਰੇ ਆਇਆ, ਕਹਿਣ ਲੱਗਿਆ ਬਾਰ ਖੋਲ, ਤੂੰ ਤੈਨੂੰ 10 ਸਾਲ ਸਵਰਗ ਦਿੰਦਾ। ਉਹ ਕਹਿੰਦਾ ਜਦੋਂ ਮੈਂ ਜਾਣਾ ਹੀ ਨਹੀਂ ਸਵਰਗਾਂ ਦੇ ਵਿੱਚ, ਮੈਂ ਜਾਣਾ ਸੱਚਖੰਡ, ਮੇਰਾ ਸਵਰਗਾਂ 'ਤੇ ਕੀ ਮਤਲਬ। ਅਖੀਰ ਉਹ ਕਹਿਣ ਲੱਗਿਆ ਤੂੰ ਮੇਰਾ ਗੁਰੂ ਹੋ ਰਿਹਾ, ਤੈਨੂੰ ਤੇਰੇ ਗੁਰੂ ਦਾ ਵਾਸਤਾ, ਜੇ ਤੂੰ ਬਾਰ ਨਾ ਖੋਲੇ ਸਿਰਫ ਉਹ ਤਿਲਕੂ ਦਾ ਭਰੋਸਾ ਦੇਖ ਕੇ। ਹੁਣ ਤੁਸੀਂ ਜਾਣਦੇ ਹੋ ਕਿ ਜਿਹਨੂੰ ਕੋਈ ਗੁਰੂ ਦਾ ਵਾਸਤਾ ਪਾਵੇ, ਕੋਈ ਸਿੱਖ ਐਸਾ ਹੈ ਕਿ ਜਿਹੜਾ ਗੁਰੂ ਦਾ ਵਾਸਤਾ ਸੁਣ ਕੇ ਹਟ ਜਾਵੇ। ਉਸਨੇ ਬਾਰ ਖੋਲ ਦਿੱਤਾ, ਉਹ ਗੁਰੂ ਅਰਜਨ ਦੇਵ ਦੇ ਨਾਲ, ਉਹ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਨੂੰ ਯੋਗੀ ਆਇਆ, ਔਰ ਆ ਕੇ ਸ੍ਰੀ ਅੰਮ੍ਰਿਤਸਰ ਉਸਨੇ ਨਾਮਦਾਨ ਪ੍ਰਾਪਤ ਕੀਤਾ।
This is an incident of Gaur Shankar. At that place there was one yogi and there was one initiate of Guru Arjan Dev Ji Maharaj, the 5th guru of the 6th. His name was Tilku. And because Tilku was very firm in the devotion for his master, that's why the yogi was very envious about his devotion and he wanted to distract his devotion. That's why he announced this and all his disciples went over all the town and said that those who will come to have the darshan of yogi for one time, they will get the heavens for 1 year. And that was the cheapest bargain for the people. And now we know that if anybody is saying us that we will give you the heavens and you do that, no matter if we will get the hell afterwards, but still we will go and have the darshan or we will go and do the thing which the people are saying. So when his disciples went over the town and said that those who will come to have the darshan of their master for once, they will get heaven for 1 year. So So everybody came there, and that was the cheapest bargain to get the heavens. And who won't come there? So everybody came there, understanding that without paying anything, they are going to get the heaven for 1 year. So everybody came to have the darshan except Tilku, the initiate of Guru Arjan Dev Ji Maharaj. And that was the trick played by Yogi to distract the devotion of Tilku for his master. And that's why he had announced this thing, and that was the fake thing. So when everybody came except Tilku, that Yogi asked his disciples that did everybody come? And they said that yes, everybody except Tilku, the initiate of Guru Arjan Dev Ji. So he said that okay, you go and tell him that he will be given the heavens for 2 years and he should come to have my darshan. So when his disciples went to Tilku and said that our master is saying that he will give you the heavens for 2 years, so you should come. He said that why I should worry about the heavens? My way is for Sachkan and I'm going to live in Sachkan. Why should I worry the heavens? I don't want that. So when the disciples of that yogi came back and he again asked him the same thing, so he said that okay, now you go and tell him that he will be given the heavens for 3 years if he will come to have my darshan. So when they came to Tilku and told him that now he is saying that you will be given heavens for 3 years, he said that I have told you that I don't want the heavens. Why you are coming and disturbing me? So again, when the disciples came back to the yogi and when they said that Tilku is not agreeing for 3 years also, so he said that okay, you go and tell him that he will be given the heavens for 5 years. But then also why Tilku didn't come there? So after that, that yogi again tempted him, saying that he will be given the heavens for 10 years. But still, why Tilku was very firm in the devotion for his master, and he was not easily tempted by the temptation for getting the heavens for many, many years. And that's why he always refused. So after that, yogi started using the spirits and the ghosts, which he had control on by Tilku to distract from his devotion. But when all that spirits and ghosts came to give trouble to by Tilku at that time, he sat in the meditation and not even the angel of death comes near the satsangi. So what was the question of that spirits and the ghosts? They came and they remained very far from him and said that if you will not come to have the darshan of that yogi, we will burn your house and you should come because he is giving you heaven. But because by Tilku was sitting in the meditation, nothing happened, nothing wrong happened to him. That spirits and ghosts burnt his house, but because he was sitting in the remembrance of his master, that's why nothing harm was done to him. So looking at the firm faith in the master and looking at his devotion, that yogi himself came to see Bhai Tilku and he said that, now I am taking you as my master and I am bowing down to you because of your devotion. And now please, for the sake of your master, open the door and you come out, because I also want to go and have the darshan of your master. So when he said that for the sake of the master, you come out, so Bhai Tilku couldn't resist that and he came out. Because you know that if anyone says to you that please, for the sake of the master, do this thing, if we are the really true disciples of the master, we will never say him no. Whatever comes in the end, we will accept that. If anyone is saying that for the sake of master, please do that, because master is such a great thing. So when Bhai Tilku came out, that yogi was very much pleased with him because of his firmness for the faith in the master. That's why he came to Guru Arjan Dev Ji Maharaj in Sri Amritsar Sahib, and then he got the initiation from him.
ਇਸੇ ਤਰ੍ਹਾਂ ਇੱਕ ਮਸਤਾਨਾ ਮਹਾਰਾਜ ਸਾਹਿਬ ਸਿੰਘ ਦੇ ਵਕਤ ਹੋਇਆ ਸਿੰਧੜਾਂ ਦਾ, ਜਿਹਦਾ ਨਾਮ ਸੀ ਹੱਸੂ। ਉਹ ਸੁਨਹਿਰੇ ਦਾ ਕੰਮ ਕਰਦਾ ਹੁੰਦਾ ਸੀਗਾ। ਉਹ ਆਮ ਤੌਰ ਦੇ ਉੱਤੇ ਯਾਨੀ ਮਹਾਰਾਜ ਸਾਹਿਬ ਸਿੰਘ ਦੀ ਫੋਟੋ ਇੱਥੇ ਲਾ ਕੇ ਰੱਖਦਾ ਸਿਰ ਦੇ ਉੱਤੇ। ਔਰ ਇਸੇ ਤਰ੍ਹਾਂ ਦਾ ਉੱਥੇ ਇੱਕ ਪਖੰਡ ਰਚਿਆ ਗਿਆ। ਇੱਕ ਆਦਮੀ ਨੇ ਕਿਹਾ ਕਿ ਮੇਰੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋ ਗਏ ਆ, ਔਰ ਉਹ ਕਹਿੰਦਾ ਵੀ ਜਿਹੜਾ ਵੀ ਤੇਰੇ ਦਰਸ਼ਨ ਕਰੇਗਾ ਉਸਨੂੰ ਸਾਲ ਭਰ ਸਵਰਗ ਮਿਲਣਗੇ। ਉੱਥੇ ਵੀ ਕਾਫੀ ਲੋਕਾਂ ਦਾ ਇਕੱਠ ਕੁੱਠ ਹੋਇਆ, ਲੇਕਿਨ ਹੱਸੂ ਜਿਹੜਾ ਸੀਗਾ ਉਹ ਨਾ ਡੋਲਿਆ, ਉਹਦੇ ਦਰਸ਼ਨ ਨਾ ਕੀਤੇ। ਅਖੀਰ ਉਹ ਖੁਦ ਉੱਧਰ ਨੂੰ ਹੋ ਗਿਆ, ਔਰ ਉਹਨੇ ਹੱਸੂ ਨੇ ਜਦੋਂ ਉੱਧਰ ਦੀ ਜਲੂਸ ਲੰਘਿਆ ਸਾਰਾ, ਤੇ ਹੱਸੂ ਨੇ ਪਿੱਠ ਕਰਕੇ ਬਹਿ ਗਿਆ ਉਹਦੇ ਕੰਨੀ। ਉਹ ਕਹਿਣ ਲੱਗਿਆ ਵੀ ਤੂੰ ਮੂੰਹ ਮੇਰੇ ਕੰਨੀ ਕਰ, ਕਿਤਨੀ ਮੈਨੂੰ ਪਬਲਿਕ ਮੰਨਦੀ ਹੈ। ਉਹ ਕਹਿਣ ਲੱਗਿਆ ਜਦੋਂ ਮੈਂ ਸਵਰਗ ਲੈਣੇ ਨਹੀਂ ਗਏ, ਮੈਂ ਤਾਂ ਜਾਣਾ ਸਾਵਣ ਸਿੰਘ ਦੇ ਪਾਸ ਹੈ। ਸੋ ਇਸ ਤਰ੍ਹਾਂ ਇੱਕ ਮਸਤਾਨਾ ਮਹਾਰਾਜ ਸਾਵਣ ਸਿੰਘ ਦਾ ਵੀ ਇਸ ਤਰ੍ਹਾਂ ਦਾ ਹੋਇਆ ਸੀ। ਸਿੰਧੜਾਂ ਗਾਮ ਸੀ ਔਰ ਸੁਨਾਰੇ ਦਾ ਕੰਮ ਕਰਦੇ, ਹੱਸੂ ਨਾਮ ਸੀ।
Similarly, there was one intoxicated disciple of Master Savan Singh. who was from the village of Sindhana, and his name was Hasu. He always used to fix, he had fixed one picture of Master Sawan Singh on his forehead, and he was very much devoted to Master Sawan Singh. So there was one person in the same village. He was keeping a very big picture on his forehead, just like I showed you. So there was one person who started saying this thing that Guru Gobind Singh has manifested himself within me, and now he is saying me to convey this message to everybody that those who will come to see me, they will get heaven for 1 year. And because people were easily tempted by him, that's why everybody came to see his darshan. And in that way, once when he was taking out the procession, he was riding on something and everybody was following him. And Hasu, because he was very much devoted to Master Sawan Singh, that's why he didn't come to see him. So when the procession was going on, Hasu was also there, but he turned his back towards him. So that person who was saying that Guru Gobind Singh is manifested in him, he called Hasu and he said that, "Why are you not looking at me? You see all the people, they are following me. Why are you not looking at me? Don't you want the heavens?" He said that, "Why should I care for the heavens? Because I have to go to my Sawan Singh, to my Master Sawan Singh, and my home is Sachkhand. I am not worried about the heavens." So much firm he was in his faith for the Master. He used to come in our ashram also, and he was very much intoxicated in the name of Sawan Singh. He didn't like anything except the name of Sawan Singh.
सिंह शरण कत जाइए जो जंबक ग्रास एक बूंद जल कारने चात्रक दुख पा
ਹੁਣ ਸਦਨਾ ਜਦੋਂ ਉਸਦੇ ਹੱਥ ਕੱਟੇ ਗਏ ਸੀਗੇ ਆਪਦੇ ਗੁਰੂ ਅੱਗੇ ਫਰਿਆਦ ਕਰਦਾ ਸੀਗਾ ਕੀ ਕਹਿੰਦਾ ਸੀਗਾ ਕਿ ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ ਜਿਸ ਤਰ੍ਹਾਂ ਪਪੀਹਾ ਸਵਾਂਤੀ ਬੂੰਦ ਦੀ ਖਾਤਰ ਉਹ ਦੁੱਖ ਪਾਉਂਦਾ ਹੈ ਨਹਿਰਾਂ ਦਾ ਨਦੀਆਂ ਦਾ ਸਮੁੰਦਰਾਂ ਦਾ ਕਿਤਨਾ ਵੀ ਪਾਣੀ ਕਿਉਂ ਨਾ ਉਸਨੂੰ ਮਿਲ ਜਾਵੇ ਲੇਕਿਨ ਉਹ ਕਦੇ ਵੀ ਯੂਜ ਨਹੀਂ ਕਰਦਾ ਸਵਾਏ ਉਹ ਸਵਾਂਤੀ ਬੂੰਦ ਤੋਂ
Now when Sadhana's hands were cut at that time, when he was requesting to his master, he says that just as the rainbird, no matter if all the world is full of water, all the rivers and everything, but still he will not drink any water except the water of rain. He says that just like that rainbird is suffering by not drinking the water of any other place except that of rainbird, I am also suffering for your grace.
एक बूंद जल कारने चात्रक दुख पावे सान गए सागर मिले होने काम न
ਹੁਣ ਸਦਨਾ ਕਹਿੰਦਾ ਕਿ ਅਗਰ ਉਸ ਚਾਤਰਕ ਦੇ ਪਪੀਹੇ ਦੇ ਪ੍ਰਾਣ ਚਲੇ ਜਾਣ ਉਸ ਤੋਂ ਬਾਅਦ ਭਾਵੇਂ ਉਸਨੂੰ ਸਾਗਰ ਸਮੁੰਦਰ ਕਿਉਂ ਨਾ ਮਿਲ ਜਾਵੇ ਉਸ ਦੇ ਕਿਸ ਕੰਮ ਹੋ
Now Sadhana says that if that rainbird dies out of the thirst and after dying no matter if he gets the ocean then also what's the use of getting the ocean to him
ਜੀ ਕਹਿੰਦੇ ਆ ਜਦ ਪ੍ਰਾਣ ਨਿਕਲ ਜਾਣ ਜ਼ਿੰਦਗੀ ਖਤਮ ਹੋ ਜਾਵੇ ਫਿਰ ਉਸ ਤੋਂ ਬਾਅਦ ਸਮੁੰਦਰ ਦੇ ਵਿੱਚ ਉਹ ਗੋਤਾ ਖਾ ਜਾਵੇ ਮਗਰੋਂ ਉਸ ਨੂੰ ਕਿਸ਼ਤੀ ਮਿਲੇ ਚੜ੍ਹਨ ਵਾਸਤੇ, ਉਹ ਫਿਰ ਕਿਸ ਨੂੰ ਚੜ੍ਹਾਏਗਾ?
Now Sadhana ji says that if the breaths go away, if the life comes to an end, and he is drowned in the ocean, and after that he gets the boat, then how is going to survive? How is going to sail on that boat?
ਹੁਣ ਸਦਨਾ ਬੇਨਤੀ ਕਰਦਾ ਹੈ ਕਿ ਹੇ ਸਤਿਗੁਰੂ, ਮੈਂ ਕੁਛ ਵੀ ਨਹੀਂ ਤੈਥੋਂ ਬਗੈਰ, ਔਰ ਨਾ ਮੈਂ ਕੁਛ ਕਰਨ ਯੋਗ ਰਹੀ ਹੈ, ਨਾ ਕੋਈ ਮੇਰੇ ਵਿੱਚ ਤਾਕਤ ਹੀ ਹੈ, ਮੇਰਾ ਮਾਣ ਹੈ ਤਾਂ ਤੇਰੇ 'ਤੇ ਹੀ ਹੈ।
Now Sadhana requests to his master that I am nothing without you, and I can't do anything without you. Whatever respect I have got, that is only because of you.
ਜਦੋਂ ਅਸੀਂ ਮੈਂ ਛੱਡ ਦਿੰਦੇ ਹਾਂ ਔਰ ਤੂੰ ਹੀ ਰਹਿ ਜਾਂਦਾ ਹੈ, ਫਿਰ ਆਪੇ ਆਪ ਹੀ ਉਹ ਆਪਦੀ ਲਾਜ ਰੱਖਦਾ ਹੈ।
When we give up I and only thy or you is remain, and after that he himself does over all the works, taking our care.
ਮੈਂ ਹੀ ਗੁਰੂ ਔਰ ਸਿੱਖ ਦੇ ਦਰਮਿਆਨ ਪੜਦਾ ਹੈ।
Only I is the veil between master and disciple.
ਔਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਮੈਂ ਬੁਰੀ ਬਲਾ, ਬਹੁਤ ਬੁਰੀ ਬਲਾ ਹੈ ਔਰ ਹਰ ਇੱਕ ਨੂੰ ਚਿੰਬੜੀ ਹੋਈ ਹੈ।
ਗੁਰੂ ਨਾਨਕ ਸਾਹਿਬ also says that the I is very bad thing, and everybody is caught up in this I.
ਔਰ ਜਦੋਂ ਸਾਡੇ ਸਾਰੇ ਸਹਾਰੇ ਟੁੱਟ ਜਾਂਦੇ ਆ, ਇੱਕ ਸਹਾਰਾ ਅਸੀਂ ਰੱਖ ਲੈਂਦੇ ਹਾਂ, ਉਹਨੂੰ ਵੀ ਫਿਰ ਮਦਦ ਕਰਨੀ ਆਸਾਨ ਹੋ ਜਾਂਦੀ ਹੈ, ਲੇਕਿਨ ਅਸੀਂ ਆਪਣੇ 'ਤੇ ਹਮੇਸ਼ਾ ਕਹਿੰਦੇ ਹਾਂ ਅਸੀਂ ਕਰਨ ਯੋਗ ਰਹੇ ਹਾਂ, ਗੁਰੂ ਕੀ ਚੀਜ਼ ਹੈ।
When we cut over all the supports and all the bindings, then the constant way of support finds very easy to help us, to support us. But when we are getting the support of other people, when we are attached to other things, then how is going to help us?
ਭਗਤ ਨਾਮਦੇਵ ਜੀ ਦੀ ਜਦੋਂ ਕੀਰਤੀ ਦੁਨੀਆਂ ਦੇ ਵਿੱਚ ਫੈਲੀ, ਪੁਜਾਰੀ ਲੋਕਾਂ ਨੂੰ ਬੜਾ ਦੁੱਖ ਹੋਇਆ, ਪੁਜਾਰੀਆਂ ਨੇ ਬਾਦਸ਼ਾਹ ਨੂੰ ਉਸ ਵਕਤ ਦੇ ਨੂੰ ਚੁੱਕ ਦਿੱਤਾ ਕਿ ਇਹ ਇੱਕ ਸ਼ੂਦਰ ਹੋ ਕੇ ਕਿਸ ਤਰ੍ਹਾਂ ਭਗਤੀ ਕਰ ਸਕਦਾ, ਪੰਡਤਾਂ ਦੇ ਹੱਕ ਹੈ ਭਗਤੀ ਕਰਨ ਦਾ। ਔਰ ਉਸ ਬਾਦਸ਼ਾਹ ਨੇ ਕੀ ਕੀਤਾ, ਉਹ ਨਾਮਦੇਵ ਦੇ ਅੱਗੇ ਗਊ ਮਾਰ ਕੇ ਰੱਖ ਦਿੱਤੀ, ਕਹਿਣ ਲੱਗਿਆ ਮੈਂ ਤੈਨੂੰ ਤਾਂ ਛੱਡੂੰਗਾ ਜੇ ਮੂਹੀ ਗਊ ਨੂੰ ਜਿਉਂਦੀ ਕਰਦੇ ਨੇ। ਤੋ ਨਾਮਦੇਵ ਜੀ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਜੋ ਖੁਦਾ ਦਾ ਕੀਤਾ ਇਨਸਾਨ ਕਿਸ ਤਰ੍ਹਾਂ ਕਰ ਸਕਦਾ ਹੈ? ਔਰ ਉਹ ਕਹਿਣ ਲੱਗਿਆ ਮੈਂ ਛੱਡੂੰਗਾ ਨਹੀਂ। ਨਾਮਦੇਵ ਦੇ ਹੱਥ ਕੜੀ ਲਾ ਕੇ, ਬੇੜੀਆਂ ਪਾ ਕੇ ਜੇਲ੍ਹ ਦੇ ਵਿੱਚ ਬੰਦ ਕਰਕੇ ਬਾਦਸ਼ਾਹ ਆਪਦੇ ਮਹਿਲਾਂ ਨੂੰ ਚਲਿਆ ਗਿਆ, ਔਰ ਮਾਲਕ ਤੋਂ ਆਪਦੇ ਭਗਤ ਦੀ ਨਿਆਦਰੀ ਨਾ ਸਹਾਰੀ ਗਈ। ਔਰ ਉਸ ਵਕਤ ਉਸਨੇ ਅੱਗੇ ਗਿਆ, ਮਾਲਕ ਨੇ ਜਦੋਂ ਭਜਨ ਦੇ ਵਿੱਚ ਬੈਠਾ ਅੰਦਰ, ਮਾਲਕ ਨੇ ਦਰਸ਼ਨ ਦਿੱਤੇ, ਮਾਲਕ ਕਹਿਣ ਲੱਗਿਆ, ਸਤਿਗੁਰੂ ਕਹਿਣ ਲੱਗਿਆ, ਬੋਲ, ਜੇ ਕਹੇ ਤਾਂ ਧਰਤੀ ਨੂੰ ਕੋਡੀ ਕਰ ਦੇਵਾਂ, ਜੇ ਕਹੇ ਤਾਂ ਤਲੇ ਨੂੰ ਉੱਪਰ ਕਰ ਦੇਵਾਂ, ਜੇ ਕਹੇ ਤਾਂ ਤੇਰੀ ਗਊ ਜਿਹੜੀ ਮਰੀ ਹੈ ਉਹ ਜਿਉਂਦੀ ਕਰ ਦੇਵਾਂ, ਸਾਰੇ ਲੋਕ ਦੇਖਣ। ਤੋ ਨਾਮਦੇਵ ਜੀ ਕਹਿਣ ਲੱਗੇ ਕਿ ਇਹਨਾਂ ਲੋਕਾਂ ਦਾ ਕੀ ਕਸੂਰ ਹੈ, ਧਰਤੀ ਦਾ ਕੀ ਕਸੂਰ ਹੈ? ਤੋ ਉਸਦੇ ਸਤਿਗੁਰੂ ਨੇ ਜਿਹੜੀ ਮੂਹੀ ਗਊ ਸੀ ਉਹ ਜਿਉਂਦੀ ਕਰ ਦਿੱਤੀ, ਔਰ ਬੱਚਾ ਛੱਡਿਆ, ਗਊ ਦੇ ਹੇਠੋਂ ਦੁੱਧ ਕੱਢਿਆ। ਔਰ ਅੱਗੇ ਬਾਦਸ਼ਾਹ ਜਦੋਂ ਮਹਿਲ ਦੇ ਵਿੱਚ ਗਿਆ, ਉਸ ਨੂੰ ਸੂਲ ਹੋਣ ਲੱਗ ਪਿਆ, ਪਿਸ਼ਾਬ ਦਾ ਬੰਨ ਪੈ ਗਿਆ, ਔਰ ਨਾਮਦੇਵ ਦੇ ਅੱਗੇ ਆ ਕੇ ਮਿੰਨਤ ਕਰਨ ਲੱਗਿਆ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਕਿਉਂਕਿ ਹਿੰਦੂ ਲੋਕ ਗਊ ਨੂੰ ਮੰਨਦੇ ਹੈ। ਉਹ ਬਾਦਸ਼ਾਹ ਮੁਸਲਮਾਨ ਸੀ, ਉਹ ਕਹਿਣ ਲੱਗਿਆ ਤੂੰ ਮੈਨੂੰ ਗਊ ਸਮਝ ਕੇ ਬਖਸ਼ ਦੇ। ਉਹ ਕਹਿਣ ਲੱਗਿਆ ਦੇਖ ਬਾਦਸ਼ਾਹ, ਇਹ ਮੇਰਾ ਮੈਂ ਕੁਛ ਨਹੀਂ ਕਿਹਾ, ਕਰ ਹੈ ਰਾਮ ਹੋਇਆ ਸੋਏ, ਮੈਂ ਕੁਛ ਨਹੀਂ ਕੀਤਾ, ਇਹ ਤਾਂ ਬਈ ਤੂੰ ਉਹਨਾਂ ਦੇ ਆਖੇ ਲੱਗ ਕੇ ਇਹ ਕੰਮ ਕੀਤਾ, ਤਾਂ ਮਿੱਤਰਾਂ ਦੀ ਲੜਾਈ ਹੈ, ਤੂੰ ਉਹਨਾਂ ਦਾ ਮਿੱਤਰ ਕੁਣਾ ਨਵਾਇਆ, ਪੁਜਾਰੀਆਂ ਦੇ ਆਖੇ ਲੱਗ ਕੇ ਮੈਨੂੰ ਕਸ਼ਟ ਦਿੱਤਾ, ਹੁਣ ਜਿਹੜਾ ਮੇਰਾ ਮਿੱਤਰ ਸੀ ਮੇਰਾ ਸਤਿਗੁਰੂ ਉਹ ਮੇਰਾ ਅਨਾਦਰ ਨਾ ਸਹਾਰ ਸਕਿਆ, ਇਸ ਵਾਸਤੇ ਮੈਂ ਇਹਦੇ ਵਿੱਚ ਕੀ ਕਰ ਸਕਦਾ ਹਾਂ?
ਭਗਤ ਨਾਮਦੇਵ ਜੀ ਵੈਨ ਹੀ ਸਪ੍ਰੈਸ ਵੈਨ ਹੀ ਨੇਮ ਵਾਸ ਸਪ੍ਰੈਡ ਆਲ ਓਵਰ ਦ ਕੰਟਰੀ ਦੈਨ ਦ ਪੁਜਾਰੀਸ ਦੇ ਵਰ ਹਰਟ ਵੈਰੀ ਬੈਡਲੀ ਬਿਕੋਜ਼ ਦੇਰ ਵਾਸ ਸਟਾਪਿੰਗ ਦੇਅਰ ਨਥਿੰਗ ਸੋ ਦੇ ਰਿਪੋਰਟਡ ਟੂ ਕਿੰਗ ਐਂਡ ਕਿੰਗ ਯੂ ਨੋ And they reported to king and they said that he is a Shudra of very low caste. How he can do the devotion of God? Because only the Pandits or the high caste people have the right to do the devotion of God. And king was... So king, in order to give trouble to Bhagat Namdev, he killed one cow and he sent that cow to Bhagat Namdev and he said that you... put the life, you again put the life in the cow, otherwise I will put you in the jail. So Bhagat Namdev ji said that, how I can do any alteration in the thing which is made by God? God has done that, how a man can do any alteration in that? So when he was put in the jail, at that time Bhagat Namdev ji, when he sat for meditation, his master came in him and he asked him that, if you tell me I can upturn the world, if you tell me I can even make all these people lepers, and if you will tell me I can even put life again in that cow. So Bhagat Namdev ji replied that, what is their fault? They have not recognized me. What is their fault? What is the fault of this earth? And what is the fault of all these people? So, because the master of Bhagat Namdev or God couldn't bear the insult of his devotee, that's why he put the life again in that dead cow. And when the calf was, and when calf came near the cow, he again started drinking milk. And when Bhagat Namdev ji was set free after that, the king started constipated and his urinate was also stopped. So after that he came to Bhagat Namdev and he said that, oh Hindu, I am your cow, please save me. Because in Hindus the cow is considered as the holy thing, and to save the cow, Hindu can do anything in this world. So when he said that, oh Hindu, I am your cow, please save me, so Bhagat Namdev ji replied that, I have not done anything in this. This is the matter of friends. Because you were the friend of the pujaris, and that's why whatever they told you, you obeyed them and you gave me the trouble. So now, because my friend, my God, couldn't bear the insult which you gave me, that's why my friend came to my rescue, and now he is giving trouble to you. So I am not playing any part in that. So I am not doing anything. It is all he who is doing all the things.
ਮਸਤਾਨਾ ਬਲੋਚਿਸਤਾਨੀ ਬਹੁਤ ਅੱਛੇ ਉਹਨਾਂ ਦੇ ਆਸ਼ਕ ਸਨ। ਉਹ ਬਲੋਚਿਸਤਾਨ ਦੇ ਵਿੱਚੋਂ 200 ਆਦਮੀਆਂ ਨੂੰ ਨਾਮਦਾਨ ਦਿਵਾਉਣ ਵਾਸਤੇ ਸਾਵਣ ਸ਼ਾਹ ਦੀ ਸ਼ਰਨ ਦੇ ਵਿੱਚ ਆ ਰਹੇ ਸੀਗੇ, ਔਰ ਰਸਤੇ ਦੇ ਵਿੱਚ ਜਦੋਂ ਹੱਦ ਦੇ ਉੱਤੇ ਕਿਸ਼ਨ ਵਾਲੇ ਵਗੈਰਾ ਹੁੰਦੇ ਸੀ, ਉਹਨਾਂ ਨੇ ਉਹਨਾਂ ਨੂੰ ਪਕੜ ਲਿਆ। ਕਿਉਂਕਿ ਬਲੋਚਿਸਤਾਨ ਗੌਰਮੈਂਟ ਦਾ ਕਾਨੂੰਨ ਸੀਗਾ ਕਿ ਇੱਥੋਂ ਸੂਤੀ ਕੱਪੜਾ ਕੋਈ ਪੰਜਾਬ ਦੇ ਵਿੱਚ ਨਹੀਂ ਲਿਜਾ ਸਕਦੇ, ਔਰ ਉਹ ਗੌਰਮੈਂਟ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਕੋਲ ਕੱਪੜਾ ਸੀਗਾ ਜਿਹੜਾ ਇੱਥੇ ਲਿਆਉਣਾ ਸੀਗਾ। ਉਹ ਥਾਣੇਦਾਰ ਨੇ ਪਕੜ ਲਿਆ। ਮਸਤਾਨਾ ਜੀ ਨੇ ਉਸਨੂੰ ਕੁਛ ਪੈਸੇ ਵੀ ਦੇਣੇ ਚਾਹੇ, ਔਰ ਬੇਨਤੀ ਵੀ ਕੀਤੀ ਕਿ ਹਮਾਰਾ ਗੁਰੂ ਸਾਵਣ ਸ਼ਾਹ ਹੈ, ਅਸੀਂ ਸਾਵਣ ਸ਼ਾਹ ਦਾ ਹੱਜ ਕਰਨ ਵਾਸਤੇ ਜਾਂਦੇ ਹਾਂ, ਔਰ ਸਾਡਾ ਗੁਰੂ ਪੂਰਾ ਹੈ, ਆਪ ਨੂੰ ਛੱਡ ਦੇਣਾ ਚਾਹੀਦਾ ਸਾਨੂੰ। ਲੇਕਿਨ ਥਾਣੇਦਾਰ ਨਾ ਤਾਂ ਪੈਸੇ ਲੈ ਕੇ ਮੰਨਿਆ, ਨਾ ਉਹਨਾਂ ਦੀ ਮਿਹਨਤ ਮੰਨਿਆ, ਕੋਈ ਨਾ ਮੰਨਿਆ। ਥਾਣੇਦਾਰ ਕਹਿਣ ਲੱਗਾ, ਮੈਂ ਕਿਸੇ ਨੂੰ ਜਾਣਦਾ ਗਾ, ਔਰ ਉਹਨਾਂ ਨੂੰ ਸਭ ਨੂੰ ਹਵਾਲਾਟ ਦੇ ਵਿੱਚ ਰੱਖ ਦਿੱਤਾ। ਰਾਤ ਨੂੰ ਜਦ ਬੈਠੇ, ਜਿਤਨੇ ਵੀ ਉਹ 200 ਆਦਮੀ ਨਾਲ ਸੀ ਮਸਤਾਨੇ ਦੇ, ਉਹ ਸਭ ਨੂੰ ਕਿਹਾ ਵੀ ਅੱਖਾਂ ਮੀਚ ਕੇ ਬੈਠੋ, ਸਾਵਣ ਸ਼ਾਹ ਦਾ ਧਿਆਨ ਕਰੋ। ਔਰ ਬੈਠਣ ਦੀ ਦੇਰ ਹੈ, ਥਾਣੇਦਾਰ ਆਇਆ, ਕਹਿਣ ਲੱਗਾ ਵੀ ਜਲਦੀ ਜਲਦੀ ਥਾਣੇ 'ਚੋਂ ਬਾਹਰ ਨਿਕਲ ਜਾਓ। ਔਰ ਜਦੋਂ ਉਹ ਬਾਹਰ ਨਿਕਲ ਗਏ, ਆ ਕੇ ਮਹਾਰਾਜ ਸਾਵਣ ਸਿੰਘ ਨੂੰ ਮਸਤਾਨਾ ਜੀ ਇਹ ਆਪਦੀ ਕਹਾਣੀ ਰਸਤੇ ਦੀ ਦੱਸਣ ਲੱਗੇ। ਮਹਾਰਾਜ ਸਾਵਣ ਸਿੰਘ ਹੱਸ ਕੇ ਕਹਿਣ ਲੱਗੇ, ਅੱਛਾ ਮਸਤਾਨਿਆ ਤੂੰ ਬਹਾਦਰ ਹੈ, ਲੇਕਿਨ ਆਪ ਨੂੰ ਨਹੀਂ ਹਜ਼ੂਰ ਨੇ ਕਿਸੇ ਕਿਸਮ ਦਾ ਕਿਹਾ ਵੀ ਮੈਂ ਤੇਰਾ ਇਹ ਕੀਤਾ। ਸੋ ਇਸ ਤਰ੍ਹਾਂ ਸਤਿਗੁਰੂ ਹਰੇਕ ਸੇਵਕ ਦੀ ਲਾਜ ਰੱਖਦਾ ਹੈ।
Similarly, one incident happened at the time of Master Sawant Singh also. Mastana ji of Balochistan, the advanced disciple of Master Sawant Singh, once he was coming with 200 other disciples. And they were also coming to Master Sawant Singh. And when they came on the border of Balochistan and India, they were held by the custom people. Because at that time, it was not a rule, it was not allowed that the people coming from Balochistan should carry any silken cloth in India. But he was carrying a lot of silken cloth, and they were going completely against the law. So when they were held by the custom people, that inspector, custom inspector, Mastana ji said that, you don't catch us because we are the disciples of perfect Master Sawant Singh and he is the all owner. So you don't give any trouble to us. But that inspector, he said that, no, I don't know anybody. And in that way, he put everybody in the jail. So at the night time, when they were put in the jail, Mastana ji told to everybody that all of you sit in the remembrance of Sawant Singh. And when everybody was sitting there, something happened to that inspector that he realized his mistake, and he came there and he told them to go to leave the jail right at that moment. So when Mastana ji came to Master Sawant Singh and he said everything about his journey, that how they were held and how Master Sawant Singh came there to help them, Master Sawant Singh that said that, "No, Mastana, I have done nothing. It was your bravery who had done all these things." Even though Master Sanand Singh did all the things, he helped them, but still he didn't say that, "I have done all these things."
So Bhagat Sadhana Ji of the Sadhguru ke phiryad karde hain, "Main nahi kuch haun, nahi kuch aahe na mora, main kuch bhi nahi ga, sab kuch main bhi tera hi hai, ausar lajya rakh le sadhana jan tora, meri aise vele tu laaj rakh, aur main tera hi hai, log kahe kahenge ke tere sevak de hath katte theek nahi hoye, shayad tera sevak apradhi si ga." ਸੋ ਇਸ ਵਾਸਤੇ ਉਹ ਕਹਿਣ ਲੱਗੇ, ਦੁਨੀਆਂ ਨੂੰ ਕੀ ਪਤਾ ਲੱਗੇਗਾ ਕਿ ਤੇਰਾ ਸੇਵਕ ਵਿਭਚਾਰੀ ਸੀਗਾ ਜਾਂ ਇਹ ਠੀਕ ਸੀਗਾ। ਇਸ ਵਾਸਤੇ ਉਸਦੇ ਜਿਹੜੇ ਹੱਥ ਸੀਗੇ ਉਸ ਟਾਈਮ ਉਹ ਠੀਕ ਹੋ ਗਏ, ਦੁਨੀਆਂ ਦੇ ਵਿੱਚ ਖੜਿਆਂ ਦੇ ਠੀਕ ਹੋ ਗਏ। ਲੋਕ ਫਿਰ ਮੰਨਣ, ਕਹਿਣ ਲੱਗੇ ਵੀ ਸੀਤਾ ਭਗਤ ਬੁਰੀ ਹੋਈ ਇਹਦੇ ਨਾਲ। ਸੋ ਇਸ ਵਾਸਤੇ ਸਤਿਗੁਰੂ, ਸਿੱਖ ਅਗਰ ਸੱਚਾ ਹੈ ਤਾਂ ਗੁਰੂ ਉਸਦੀ ਲਾਜ ਰੱਖੇਗਾ, ਕਿਉਂਕਿ ਸੱਚੇ ਸਿੱਖ ਦੀ ਗੁਰੂ ਨੂੰ ਜ਼ਰੂਰ ਲਾਜ ਰੱਖਣੀ ਪੈਂਦੀ, ਔਰ ਰੱਖਦਾ ਆਇਆ ਹੈ, ਔਰ ਕੋਈ ਇਹ ਨਵੀਂ ਬਾਤ ਨਹੀਂ, ਤੁਰ ਤੋਂ ਹੀ ਰੱਖਦਾ ਆਇਆ ਹੈ।
ਸੋ ਸਦਨਾ ਜੀ ਸੇਜ਼ ਦੈਟ, "ਆਈ ਐਮ ਨਥਿੰਗ, ਆਈ ਕੈਨੋਟ ਡੂ ਐਨੀਥਿੰਗ, ਇਟ ਇਜ਼ ਐਵਰੀਥਿੰਗ, you are doing everything." So when his hands were cut, at that time he is requesting to his master that, "Oh master, I cannot do anything, I am nothing. You are the all owner and you can do everything. So now you please take my care. If you will not help me at this time, what people will say? How people will know that whether I was the adulterer or whether I was a good man? And how people will know about your greatness also? So now everything is in your hands. If you will not come and save me at this moment, what people will think about my devotion also, and what people will think about your name? So you please come and take my care." So in front of all the people, his master showered grace on him and his hands were again given to him. And this is not a new thing. If there is any true disciple, if he requests to his master truly, master definitely comes there to help him. This is not a new thing. This has been going on from ages and ages. And this is the law of nature, that if there is any true disciple, the master also comes to his rescue in any hour of the crisis.